नाशक बिघ्न के नाशक
श्री अर्जुन
बिघ्न के नाशक बिघ्न के नाशक
श्री हर गोविंद शुभ सुमत
प्रकाशक
श्री हर राय नमो कर जोरी
नमो कर जोरी
गुरु हर कृष्ण मनाए बहोरी गुरु तेग बहादुर
परम केर पाला
परम केर पाला श्री गुरु गोविंद सिंह
विसाला
तरों तरा पर
पुन पुन सीसा पुन पुन सीसा
बंद हो बार बार
जगदीश
जिसमें अमृत ज्ञान है माणक भगत बैराग श्री गुरु ग्रंथ साहिब उदद
बंदों कर अनुराग
श्री गुर शब्द कमाए जिन
जीते पंच विकार
तिन संतन को बंदना
सिर चरणन पर तार
सतगुर मम बेरी कट हो
निज बेरी पर चार
सतगुर मम बेरी कट हो
निज बेरी पर चार
एह बेरी
होए पाव सफल बिन बेरी कर पार
एह बेरी होए पाव सफल
बिन देरी कर पार
एकंकारा सतगुरु
तेहे प्रसाद सच होए
वाहे गुरु जी की फतहे
बिघ्न विनाशन सोए
वाहे गुरु जी की फतहे
बिघ्न विनाशन सो
धन धन सच्चे पातशाह गरीब नवाज दीन दुनिया के मालिक ਚਬਰ ਛਤਰ ਤਖਤ ਦੇ ਮਾਲਕ, ਹਾਜਰਾ ਹਜੂਰ ਜਹਰਾ ਜਹੂਰ, ਸਰਬ ਕਲਾ ਭਰਪੂਰ, ਲੋਕ ਪਰਲੋਕ ਕੇ ਰੱਖਿਅਕ, ਸ਼ਬਦਾ ਅਵਤਾਰ ਸੱਚੇ ਪਾਤਸ਼ਾਹ, ਦੀਨ ਦਿਆਲ ਕਿਰਪਾਲ ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਦਾਸਾਂ ਗਰੀਬਾਂ ਦੀ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਮਿਹਰ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਸਦਾ ਹੀ ਦਿਆਲੂ, ਸਦਾ ਹੀ ਕਿਰਪਾਲੂ, ਸਦਾ ਹੀ ਮਿਹਰਬਾਨ ਸੱਚੇ ਪਾਤਸ਼ਾਹ, ਹਾਜਰਾ ਹਜੂਰ ਜਹਰਾ ਜਹੂਰ, ਸਰਬ ਕਲਾ ਭਰਪੂਰ, ਲੋਕ ਪਰਲੋਕ ਵਿੱਚ ਸਹਾਇਤਾ ਕਰਨ ਵਾਲੇ, ਮੁਕਤ ਭੁਗਤ ਜੁਗਤ ਦੇ ਦਾਤੇ ਸਤਿਗੁਰੂ, ਦੀਨ ਦਿਆਲ ਕਿਰਪਾਲ ਸੱਚੇ ਪਾਤਸ਼ਾਹ ਜੀ ਮਹਾਰਾਜ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਸਮਰੱਥ ਗੁਰੂ, ਪ੍ਰਤੱਖ ਗੁਰੂ, ਸ਼ਬਦ ਗੁਰੂ, ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਬੜੇ ਹੀ ਪਿਆਰ ਨਾਲ ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਹਾਜ਼ਰੀ ਵਿਖੇ ਸੁਭਾਏ ਮਾਨ ਗੁਰੂ ਕੀ ਸਾਜੀ ਨਵਾਜੀ, ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀਓ, ਆਪ ਜੀ ਨੇ ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਕੀਤੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤਾ। ਆਓ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਵੱਡੀ ਸੰਗਤ ਦੇ ਇਲਾਕੇ ਵਿੱਚ ਪਹੁੰਚੇ, ਭਾਵ ਜਿਸ ਇਲਾਕੇ ਨੂੰ ਵੱਡੀ ਸੰਗਤ ਕਹਿੰਦੇ ਨੇ, ਸਤਿਗੁਰੂ ਉਸ ਇਲਾਕੇ ਦੇ ਵਿੱਚ ਪਹੁੰਚੇ। ਉੱਥੇ ਪਹੁੰਚ ਕਰਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦਿੱਤੇ। ਉੱਥੋਂ ਦੀਆਂ ਸੰਗਤਾਂ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਆਈ ਹੋਈ ਹਜ਼ਾਰਾਂ ਸੰਗਤਾਂ ਨੂੰ ਲੰਗਰ ਛਕਾਇਆ ਜੀ। ਲੰਗਰ ਪਦਾਰਥ ਕਈ ਤਰ੍ਹਾਂ ਦੇ ਬਣਾਏ ਗਏ। ਰਸੋਈਆ ਗੁਰੂ ਘਰ ਵਾਹਿਗੁਰੂ ਰਸੋਈਆ ਜੋ ਉਸ ਇਲਾਕੇ ਦਾ ਸੀ ਲਾਂਗਰੀ ਸਿੱਖ, ਉਹਨੇ ਬੜੀ ਮਿਹਨਤ ਨਾਲ ਬੜੇ ਚਾਓ ਦੇ ਨਾਲ ਮਹਾਰਾਜ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਸ਼ਾਦਾ ਛਕਿਆ, ਆਰਾਮ ਕੀਤਾ। ਦਿਨ ਚੜ੍ਹਿਆ, ਦਿਨੇ ਹੋਰ ਸੰਗਤ ਆ ਗਈ। ਸਾਰੀਆਂ ਸੰਗਤਾਂ ਨਾਲ ਮਹਾਰਾਜ ਨੇ ਜਿਹੜੇ ਬਚਨ ਸਾਂਝੇ ਕੀਤੇ ਉਹ ਸਾਧ ਸੰਗਤ ਜੀ ਕੱਲ੍ਹ ਦੀ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤੇ ਸੀਗੇ। ਮਹਾਰਾਜ ਸਿੱਖਾਂ ਨੂੰ ਵਾਰ ਵਾਰ ਕਹਿੰਦੇ, ਭਾਈ ਪਟਨਾ ਸਾਹਿਬ ਜਿਸ ਅਸਥਾਨ 'ਤੇ ਸਾਡਾ ਆਗਮਨ ਹੋਇਆ ਉਸ ਅਸਥਾਨ 'ਤੇ ਦਰਸ਼ਨ ਕਰਕੇ ਤੁਸੀਂ ਮਨ ਇੱਛੇ ਫਲ ਪ੍ਰਾਪਤ ਕਰਿਆ ਕਰੋ। ਕਹਿਣ ਲੱਗੇ, ਕੱਲ੍ਹ ਵੀ ਗੁਰਮੁਖੋਂ ਬੇਨਤੀ ਕੀਤੀ ਸੀਗੀ, ਭਾਵੇਂ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਥਾਵਾਂ ਤੋਂ ਆ ਜਾਂਦੇ ਨੇ ਪਰ ਬਖਸ਼ਿਸ਼ਾਂ ਰਹਿਮਤਾਂ ਬਰਕਤਾਂ ਉਹਨਾਂ ਥਾਵਾਂ 'ਤੇ ਮਹਾਰਾਜ ਨੇ ਸਦਾ ਹੀ ਟਿਕਾ ਦਿੱਤੀਆਂ ਜੀ। ਭਾਵੇਂ ਉਹ ਹਜ਼ੂਰ ਸਾਹਿਬ ਦੀ ਧਰਤੀ ਹੋਵੇ, ਭਾਵੇਂ ਉਹ ਸ੍ਰੀ ਪਟਨਾ ਸਾਹਿਬ ਜੀ ਦੀ ਧਰਤੀ ਹੋਵੇ, ਭਾਵੇਂ ਉਹ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਹੋਵੇ, ਇਹਨਾਂ ਥਾਵਾਂ 'ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਦਾ ਵਾਸਤੇ ਪੱਕੀਆਂ ਰਹਿਮਤਾਂ ਟਿਕਾਈਆਂ ਹੋਈਆਂ ਜੀ। ਔਰ ਉਹ ਰਹਿਮਤਾਂ ਰਹਿੰਦੀ ਦੁਨੀਆਂ ਤੱਕ ਗੁਰਮੁਖੋਂ ਵਰਤਦੀਆਂ ਰਹਿਣਗੀਆਂ। ਉਹਨਾਂ ਰਹਿਮਤਾਂ ਦੇ ਪ੍ਰਤਾਪ ਸਦਕਾ ਤੁਸੀਂ ਵੇਖ ਲਓ ਅੱਜ ਮਹਾਰਾਜ ਜੀ ਦੇ ਅਸਥਾਨਾਂ ਦੀ ਕਿੰਨੀ ਮਹਿਮਾ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਸਿੱਖ ਸੰਗਤਾਂ ਨੂੰ ਵੱਡਾ ਤਰਵਾਸਾ ਦਿੱਤਾ। ਸੰਗਤ ਦੇ ਅੰਦਰ ਬੈਰਾਗ ਦੀ ਭਾਵਨਾ, ਮਹਾਰਾਜ ਤੁਸੀਂ ਸਾਨੂੰ ਛੱਡ ਚੱਲੇ। ਮਹਾਰਾਜ ਕਹਿੰਦੇ, ਨਾ ਭਾਈ ਧਿਆਨ ਧਰ ਕੇ ਅਰਦਾਸ ਕਰਿਆ ਕਰੋ। ਸੋ ਇਹ ਸਾਰੀ ਕਥਾ ਆਪ ਜੀ ਨੇ ਕੱਲ੍ਹ ਦੇ ਪ੍ਰਸੰਗਾਂ ਦੇ ਵਿੱਚ ਸਾਧ ਸੰਗਤ ਦੀ ਸਰਵਣ ਕੀਤੀ ਸੀਗੀ। ਵੱਡੀ ਸੰਗਤ ਵਾਲੇ ਇਲਾਕੇ ਤੋਂ ਮਹਾਰਾਜ ਪਾਲਕੀ ਸਾਹਿਬ ਵਿੱਚ ਬੈਠ ਕੇ ਤੁਰ ਪਏ। ਰਸਤੇ ਵਿੱਚ ਪੜਾਅ ਦਰ ਪੜਾਅ ਮਹਾਰਾਜ ਅੱਗੇ ਵੱਧ ਰਹੇ ਨੇ। ਬਹੁਤ ਸਾਰੀਆਂ ਪਟਨਾ ਸਾਹਿਬ ਦੀਆਂ ਸੰਗਤਾਂ ਬੈਰਾਗ ਕਰਦੀਆਂ ਹੋਈਆਂ ਵਾਪਸ ਆਪਣੇ ਘਰਾਂ ਵਿੱਚ ਪਹੁੰਚ ਗਈਆਂ ਜੀ। ਸੰਗਤਾਂ ਨੇ ਬੜਾ ਮਨ ਵਿੱਚ ਬੈਰਾਗ ਕੀਤਾ, ਗੁਰਮੁਖੋ ਬੈਰਾਗ ਆਏਗਾ ਹੀ ਉੱਥੇ ਜਿੱਥੇ ਪਿਆਰ ਹੋਏਗਾ ਜੀ। ਜਿੱਥੇ ਪਿਆਰ ਨਹੀਂ ਹੈ ਉੱਥੇ ਤਾਂ ਬੰਦਾ ਕਹਿੰਦਾ ਚੰਗਾ ਹੋਇਆ ਇੱਥੋਂ ਚਲੇ ਗਿਆ ਜੀ। ਹਾਂਜੀ, ਜਿੱਥੇ ਪਿਆਰ ਅਤੇ ਬੈਰਾਗ ਹੋਵੇ ਉੱਥੇ ਫਿਰ ਇਹੋ ਜਿਹੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਵਰਤਦੀਆਂ। ਸੋ ਇੱਥੋਂ ਤੱਕ ਕੱਲ੍ਹ ਕਥਾ ਵਿਚਾਰ ਪ੍ਰਸੰਗ ਆਪ ਜੀ ਨੇ ਸੱਚੇ ਪਾਤਸ਼ਾਹ ਜੀ ਦੇ ਸਰਵਣ ਕੀਤੇ ਸੀਗੇ। ਹੁਣ ਇਹਦੇ ਤੋਂ ਅੱਗੇ ਜੋ ਕਥਾ ਹੈ ਉਹ ਆਰੰਭ ਹੋਣ ਲੱਗੀ ਹੈ। ਸਭ ਸਿੱਖ ਸੰਗਤਾਂ ਦੋਵੇਂ ਹੱਥ ਜੋੜੋ, ਪਿਆਰ ਦੇ ਨਾਲ ਕਹੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਜੋੜੋ ਹੱਥ ਫਿਰ ਕਹੋ ਪਿਆਰ ਨਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਿਨ ਪ੍ਰਤ ਕਰਹਿ ਕੂਚ ਮਗ ਚਾਲੈ,
ਸਹਿਜ ਸੁਭਾਅ ਹਰ ਰੋਜ਼ ਹੀ ਸੱਚੇ ਪਾਤਸ਼ਾਹ ਮਹਾਰਾਜ ਪਾਲਕੀ ਸਾਹਿਬ ਚ ਬੈਠੇ ਰਸਤਾ ਜਿਹੜਾ ਉਹ ਤੈਅ ਕਰਦੇ ਜਾ ਰਹੇ ਨੇ। ਹਾਂਜੀ,
ਉਲੰਘਤ ਆਏ ਪੰਥ ਬਿਸਾਲੇ,
ਬਾਲਾ ਪ੍ਰੀਤਮ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਰਾਏ ਜੀ ਮਹਾਰਾਜ ਕਰਦਿਆਂ ਕਰਦਿਆਂ ਸਾਰਾ ਹੀ ਪੈਂਡਾ ਮੁਕਾ ਰਹੇ ਨੇ ਹੌਲੀ ਹੌਲੀ ਜੀ। ਹਾਂਜੀ,
ਸ਼ਿਵ ਕੀ ਪੁਰੀ ਮੁਕਤ ਦਾ ਪਾਵਨ,
ਗੁਰਮੁਖੋ ਹਿੰਦੂ ਧਰਮ ਦੇ ਵਿੱਚ ਜਿਸ ਇਲਾਕੇ ਨੂੰ ਬੜਾ ਪਵਿੱਤਰ ਮੰਨਿਆ ਗਿਆ, ਜਿਹਨੂੰ ਦੇਵ ਭੂਮੀ ਆਖਿਆ ਗਿਆ, ਉਹ ਕਾਂਸ਼ੀ ਨੂੰ ਆਖਿਆ ਗਿਆ ਜੀ, ਸ਼ਿਵਪੁਰੀ ਇਹਨੂੰ ਆਖਿਆ ਗਿਆ ਜੀ। ਮਹਾਰਾਜ ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜੀ ਕਾਂਸ਼ੀ ਦੇ ਲਾਗੇ ਪਹੁੰਚੇ ਸੱਚੇ ਪਾਤਸ਼ਾਹ,
ਜਿਹ ਵਿਦਿਆ ਵੱਡ ਪੜਨ ਪੜਾਵਨ,
ਜਿੱਥੇ ਸਾਧ ਸੰਗਤ ਜੀ ਵਿਦਿਆ ਪੜਨ ਦਾ ਤੇ ਵਿਦਿਆ ਪੜਾਉਣ ਦਾ ਬਹੁਤਾ ਵੱਡਾ ਕਾਰਜ ਆਰੰਭ ਸੀਗਾ ਜੀ। ਸ਼ੁਰੂ ਤੋਂ ਲੈ ਕੇ ਵਿਦਵਾਨ ਸੱਜਣ 25-25 ਸਾਲ ਰਹਿ ਕੇ ਕਾਂਸ਼ੀ ਵਿੱਚ ਮਿਹਨਤ ਕਰਕੇ ਗ੍ਰੰਥ ਪੜ੍ਹ ਕੇ ਗ੍ਰੰਥਾਂ ਨੂੰ ਯਾਦ ਕਰਕੇ ਤੇ ਵਿਦਵਾਨ ਬਣਦੇ ਸਨ ਜੀ। ਕਾਂਸ਼ੀ ਪੜ੍ਹਨ ਤੇ ਪੜ੍ਹਾਉਣ ਵਿੱਚ ਬੜੀ ਪ੍ਰਸਿੱਧ ਸੀਗੀ ਜੀ। ਗੁਰੂ ਘਰ ਵਿੱਚ ਗੁਰੂ ਕੀ ਕਾਂਸ਼ੀ ਦਮਦਮਾ ਸਾਹਿਬ ਨੂੰ ਕਹਿੰਦੇ ਨੇ ਜੀ, ਤਲਵੰਡੀ ਸਾਬੋ ਕੀ ਬਠਿੰਡਾ। ਇਹ ਹਿੰਦੂ ਵੀਰਾਂ ਦੀ ਕਾਂਸ਼ੀ ਹੈ ਜੀ, ਵਿਦਵਾਨਾਂ ਦੀ ਕਾਂਸ਼ੀ। ਮਹਾਰਾਜ ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਜੀ ਕਾਂਸ਼ੀ ਦੇ ਨੇੜੇ ਪਹੁੰਚੇ। ਹਾਂਜੀ,
ਕੇਤਕ ਦਿਨ ਮਹਿ ਸੋ ਨਜ਼ਰ ਆਈ,
ਕੁਝ ਕੁ ਦਿਨਾਂ ਬਾਅਦ ਕਾਂਸ਼ੀ ਜਦੋਂ ਨੇੜੇ ਹੀ ਪਹੁੰਚ ਗਈ, ਭਾਵ ਮਹਾਰਾਜ ਕਾਂਸ਼ੀ ਦੇ ਲਾਗੇ ਪਹੁੰਚੇ,
ਜੁਗ ਮਾਤਨ ਸੋ ਕਹਿਤ ਸੁਣਾਈ,
ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੋਵਾਂ ਮਾਤਾਵਾਂ ਨਾਲ ਬਚਨ ਕੀਤਾ ਜੀ। ਧੰਨ ਮਾਤਾ ਜੀ ਮਾਤਾ ਨਾਨਕੀ ਜੀ ਦੇ ਨਾਲ, ਤੇ ਧੰਨ ਮਾਤਾ ਜੀ ਮਾਤਾ ਗੁਜਰੀ ਜੀ ਦੇ ਨਾਲ ਜੀ। ਮਹਾਰਾਜ ਨੇ ਦੋਵਾਂ ਮਾਤਾਵਾਂ ਨਾਲ ਬਚਨ ਕੀਤਾ,
ਕੇਤਕ ਸਮੇਂ ਬਸੈ ਇਸ ਨਗਰੀ,
ਲੱਗ ਕੇ ਆਖੋ ਵਾਹਿਗੁਰੂ। ਮਾਤਾ ਨਾਨਕੀ ਜੀ ਬੜੇ ਹੈਰਾਨ ਹੋਏ ਇਹ ਗੱਲ ਸੁਣ ਕੇ। ਜਿੱਥੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਰੁਕਦੇ ਸੀ ਨਾ ਜੀ, ਤਕਰੀਬਨ ਦਸਵੇਂ ਪਾਤਸ਼ਾਹ ਉੱਥੇ ਹੀ ਜਾ ਕੇ ਰੁਕਦੇ ਹੁੰਦੇ ਸੀਗੇ ਜੀ। ਅਜੇ ਉਦੋਂ ਮਹਾਰਾਜ ਦਾ ਆਗਮਨ ਨਹੀਂ ਸੀ ਹੋਇਆ ਜੀ, ਪਰ ਮਾਤਾ ਜੀ ਬੜੇ ਹੈਰਾਨ ਨੇ ਵੀ ਜਿੱਥੇ ਜਾ ਕੇ ਨੌਵੇਂ ਪਾਤਸ਼ਾਹ ਰੁਕਦੇ ਰਹੇ ਉੱਥੇ ਹੀ ਇਹ ਵੀ ਰੁਕ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਜੀ ਮਾਤਾ ਜੀ ਨੂੰ ਕਹਿਣ ਲੱਗੇ, ਮਾਤਾ ਜੀ ਹੁਣ ਕੁਝ ਦਿਨ ਅਸਾਂ ਕਾਂਸ਼ੀ ਵਿੱਚ ਰਹਿਣਾ। ਕਹਿਣ ਲੱਗੇ, ਕੁਝ ਦਿਨ ਕਾਂਸ਼ੀ ਵਿੱਚ ਰਵਾਂਗੇ ਅਸੀਂ। ਹਾਂਜੀ,
ਮਹਿ ਮੰਡਲ ਮੈਂ ਮਹਾ ਉਜਰਗੀ,
ਕਿਉਂ ਇਸ ਸੰਸਾਰ ਦੇ ਵਿੱਚ ਕਾਂਸ਼ੀ ਦਾ ਨਾਮ ਬੜਾ ਉੱਜਲ ਹੈ। ਹਾਂਜੀ, ਹੁਣ ਸਾਡੇ ਵੀਰਾਂ ਨੂੰ ਕਾਂਸ਼ੀ ਸੁਣ ਕੇ ਪ੍ਰੋਬਲਮ ਹੋਣ ਲੱਗ ਪਏ, ਤੇ ਇਹਦੇ 'ਚ ਕਿਸੇ ਦਾ ਕੀ ਕਸੂਰ ਹੈਗਾ ਜੀ? ਜਿਸ ਥਾਂ ਦੀ ਜਿਹੜੀ ਵਡਿਆਈ ਹੈਗੀ ਉਹ ਹੈਗੀ ਹੈ ਜੀ। ਮਹਾਰਾਜ ਕਹਿਣ ਲੱਗੇ, ਕਾਂਸ਼ੀ ਵਿਦਵਾਨਾਂ ਦੀ ਕਾਂਸ਼ੀ ਹੈ, ਕਾਂਸ਼ੀ ਦਾ ਨਾਮ ਬੜਾ, ਅਸੀਂ ਕੁਝ ਦਿਨ ਕਾਂਸ਼ੀ ਵਿੱਚ ਰਹਿਣਾ ਕਹਿਣ ਲੱਗੇ। ਹਾਂਜੀ,
ਗੁਣ ਗੁਣਵੰਤੇ ਦਿਜ ਤੇ ਆਏ,
ਹਾਂਜੀ,
ਮਾਨਵ ਰਹੇ ਧਰੇ ਅਹਿਲਾਦ।
ਮਹਾਰਾਜ ਸੱਚੇ ਪਾਤਸ਼ਾਹ ਮਾਤਾ ਜੀ ਨੂੰ ਕਹਿ ਰਹੇ, ਹੁਣ ਵੇਖ ਲੋ ਇਹ ਗੱਲਾਂ ਮਾਰਨ ਨੂੰ ਕਿੰਨੇ ਸਿਖਾਈਆਂ ਜੀ ਬਚਪਨ ਵਿੱਚ, ਵੀ ਕਾਂਸ਼ੀ ਵਿਦਵਾਨਾਂ ਦਾ ਸ਼ਹਿਰ ਹੈ, ਕਾਂਸ਼ੀ ਦੇ ਵਿੱਚ ਜਾ ਕੇ ਰਹਿਣਾ, ਇਹ ਗੱਲਾਂ ਕਿੰਨੇ ਸਿਖਾਈਆਂ ਜੀ। ਇਹ ਕਿਸੇ ਬਾਹਰੋਂ ਬੰਦੇ ਨੇ ਨਹੀਂ ਮਹਾਰਾਜ ਨੂੰ ਗੱਲਾਂ ਸਿਖਾਈਆਂ ਜੀ, ਮਹਾਰਾਜ ਸੱਚੇ ਪਾਤਸ਼ਾਹ ਧੁਰੋਂ ਹੀ ਇਹ ਗੱਲਾਂ ਸਾਰੀਆਂ ਲੈ ਕੇ ਆਏ। ਗੱਜ ਕੇ ਆਖੋ
ਵਾਹਿਗੁਰੂ,
ਧੁਰ ਤੋਂ ਮਹਾਰਾਜ ਸਾਰੀਆਂ ਬਖਸ਼ਿਸ਼ਾਂ ਲੈ ਕੇ ਆਏ ਨੇ, ਮਹਾਰਾਜ ਧੁਰੋਂ ਹੀ ਇਹ ਰਹਿਮਤਾਂ ਲੈ ਕੇ ਆਏ ਨੇ। ਮਹਾਰਾਜ ਕਹਿੰਦੇ, ਮਾਤਾ ਜੀ ਅਸੀਂ, ਸਾਨੂੰ ਪਤਾ ਇੱਥੇ ਬੜੇ ਬੜੇ ਵਿਦਵਾਨ ਬ੍ਰਾਹਮਣ ਰਹਿੰਦੇ ਨੇ। ਹਾਂਜੀ,
ਸੁਨਤ ਨਾਨਕੀ ਪੋਤਰੇ ਬਾਣੀ।
ਜਦੋਂ ਮਾਤਾ ਨਾਨਕੀ ਜੀ ਨੇ ਆਪਣੇ ਪੋਤਰਾ ਸਾਹਿਬ ਜੀ ਦੇ ਬਚਨ ਸੁਣੇ,
ਹਰਖਤ ਹੋਵੇ ਕਰ ਨਿਕਟ ਬਖਾਨੀ,
ਤੇ ਮਾਤਾ ਨਾਨਕੀ ਜੀ ਬੜੇ ਖੁਸ਼ ਹੋਏ ਜੀ। ਗੱਜ ਕੇ ਆਖੋ
ਵਾਹਿਗੁਰੂ,
ਆਹ ਗੱਲਾਂ ਤੇ ਮੈਂ ਆਪਣੇ ਪੋਤਰੇ ਨੂੰ ਸਿਖਾਈਆਂ ਹੀ ਨਹੀਂ ਹੈਗੀਆਂ ਜੀ, ਆਹ ਗੱਲਾਂ ਕਿੰਨੇ ਇਹਨਾਂ ਨੂੰ ਸਿਖਾ ਦਿੱਤੀਆਂ ਜੀ। ਤੇ ਨਾਲ ਹੀ ਮਾਤਾ ਜੀ ਨੂੰ ਆਪਣੇ ਪਤੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ ਯਾਦ ਆਇਆ ਵੀ ਨਾਨਕੀ ਜੀ, ਤੁਹਾਡੇ ਘਰ ਵਿੱਚ ਜਿਹੜਾ ਪੋਤਰਾ ਪੈਦਾ ਹੋਣਾ ਉਹ ਬਹੁਤ ਵੱਡਾ ਮਹਾਂਪੁਰਸ਼ ਹੋਣਾ। ਕਹਿਣ ਲੱਗੇ, ਹਾਂਜੀ, ਉਹ ਗੱਲ ਮਾਤਾ ਜੀ ਨੂੰ ਚੇਤਾ ਆਈ ਸੀ। ਮਾਤਾ ਜੀ ਨੂੰ ਪਤਾ ਲੱਗ ਗਿਆ ਵੀ ਓਹੋ, ਇਹਨਾਂ ਨੂੰ ਤੇ ਗੱਲਾਂ ਦੱਸਣ ਦੀ ਲੋੜ ਹੀ ਨਹੀਂ ਹੈਗੀ ਜੀ, ਇਹ ਤੇ ਧੁਰੋਂ ਹੀ ਇਹ ਸਾਰੀਆਂ ਗੱਲਾਂ ਸਿੱਖ ਕੇ ਆਏ ਜੀ। ਗੁਰਮੁਖੋ, ਧੁਰੋਂ ਪੜ੍ਹੇ ਹੋਏ ਬੰਦਿਆਂ ਨੂੰ ਸੰਸਾਰ ਦੀ ਵਿੱਦਿਆ ਪੜ੍ਹਨ ਦੀ ਬਹੁਤੀ ਲੋੜ ਨਹੀਂ ਰਹਿੰਦੀ ਜੀ। ਤੇ ਦੂਜੀ ਗੱਲ ਮੈਂ ਵੀ ਦੱਸ ਦਿਆਂ, ਵਾਹਿਗੁਰੂ ਜੀ ਦੇ ਨਾਮ ਵਿੱਚ ਜਿਹੜੀ ਤਾਕਤ ਹੈਗੀ ਹੈ ਜੀ, ਨਾਮ 'ਚ ਜਿਹੜੀ ਤਾਕਤ, ਉਹ ਦੱਸਣ ਲੱਗਾ ਪਰਮੇਸ਼ਰ ਦੇ ਨਾਮ ਦੀ ਮਹਿਮਾ। ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਕੋਈ ਬਹੁਤੇ ਵੱਡੇ ਵਿਦਵਾਨ ਜਾਂ ਗਿਆਨੀ ਨਹੀਂ ਸੀ ਹੈਗੇ ਜੀ, ਫੌਜ 'ਚ ਉਹਨਾਂ ਨੌਕਰੀ ਕੀਤੀ ਸੀਗੀ ਜੀ, ਬਸ ਅੱਠੇ ਪੈਰ ਨਾਮ ਜਪਣਾ ਸ਼ੁਰੂ ਕਰਤਾ ਜੀ। ਵੱਡੇ ਵੱਡੇ ਤੇ ਮਹਾਨ ਜਿਹੜੇ ਗ੍ਰੰਥ ਨੇ ਨਾ ਜੀ, ਉਹ ਬਾਬਾ ਜੀ ਨੂੰ ਜ਼ੁਬਾਨੀ ਆਪੇ ਯਾਦ ਹੋ ਗਏ ਜੀ, ਆਪੇ ਯਾਦ ਹੋਏ। ਜ਼ਿੰਦਗੀ ਵਿੱਚ ਕਦੀ ਉਹਨਾਂ ਗ੍ਰੰਥ ਕੋਈ ਖੋਲ੍ਹ ਕੇ ਨਹੀਂ ਸੀ ਵੇਖਿਆ ਜੀ, ਸਵਾ ਮਹਾਰਾਜ ਦੀ ਬਾਣੀ ਤੋਂ ਨਾ ਜੀ ਦੂਜਾ ਹੋਰ ਕੋਈ ਗ੍ਰੰਥ ਖੋਲ੍ਹ ਕੇ ਨਹੀਂ ਸੀ ਵੇਖਿਆ ਜੀ। ਬੜੇ ਬੜੇ ਪੜ੍ਹੇ ਲਿਖੇ ਵਿਦਵਾਨ ਬੰਦੇ ਉਹ ਮਹਾਂਪੁਰਖਾਂ ਨਾਲ ਚਰਚਾ ਕਰਨ ਆਉਂਦੇ ਹੁੰਦੇ ਸੀਗੇ ਤੇ ਹੱਥ ਜੋੜ ਕੇ ਜਾਂਦੇ ਹੁੰਦੇ ਸੀਗੇ ਜੀ। ਜਿਹੜੇ ਵਿਦਵਾਨ ਹੁੰਦੇ ਨਾ ਜੀ, ਇਹਨਾਂ ਕੋਲ ਸ਼ਬਦੀ ਚੱਕਰ ਬੜਾ ਹੁੰਦਾ ਜੀ, ਸ਼ਬਦੀ ਜਾਲ ਬੜਾ ਹੁੰਦਾ ਜੀ, ਆਪਣੀਆਂ ਗੱਲਾਂ ਵਿੱਚ ਕਿਵੇਂ ਦੂਜੇ ਬੰਦੇ ਨੂੰ ਲੈ ਕੇ ਆਉਣਾ, ਇਹਨਾਂ ਨੂੰ ਬੜਾ ਤਰੀਕਾ ਹੁੰਦਾ ਜੀ, ਕਿਉਂ ਗ੍ਰੰਥ 'ਚ ਬੜੇ ਪੜ੍ਹ ਚੁੱਕੇ ਹੁੰਦੇ ਸੀਗੇ ਜੀ। ਪਰ ਤੁਸੀਂ ਵੇਖਿਓ ਉਹ ਮਹਾਂਪੁਰਖਾਂ ਦਾ ਹਿਸਾਬ ਕਿਤਾਬ ਹੀ ਐਸਾ ਸੀਗਾ ਜੀ, ਹੁਣ ਉਹਨਾਂ ਗ੍ਰੰਥ ਨਹੀਂ ਪੜ੍ਹੇ ਜੀ, ਪਰ ਉਹ ਗ੍ਰੰਥ ਪ੍ਰਗਟ ਕਿਵੇਂ ਹੋ ਗਏ ਉਹਨਾਂ ਦੇ ਅੰਦਰ ਜੀ, ਉਹ ਵਾਹਿਗੁਰੂ ਜੀ ਦੇ ਨਾਮ ਨਾਲ ਹੋਏ ਜੀ। ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ।
ਇੱਕ ਹਿੰਦੂ ਵਿਦਵਾਨ ਬੰਦਾ ਜੀ, ਹਿੰਦੂ ਬੰਦਾ ਜੀ, ਗਊਸ਼ਾਲਾ ਦੇ ਵਿੱਚ ਉਹਦਾ ਕਾਰਜ ਹੈ ਤੇ ਨਾਮ ਵੀ ਉਹਦਾ ਸਵਾਮੀ ਰਾਮਦਾਸ ਹੈ ਜੀ। ਤੇ ਮੈਨੂੰ ਉਹਨੇ ਇੱਕ ਗੱਲ ਆਖੀ ਜੀ, ਮੈਂ ਉਹਦੀ ਗੱਲ ਸੁਣ ਕੇ ਬੜਾ ਹੈਰਾਨ ਹੋ ਗਿਆ ਵੀ ਹੈ ਇਹ ਹਿੰਦੂ ਬੰਦਾ ਜੀ, ਨਾਮ ਮੇਰਾ ਸਵਾਮੀ ਰਾਮਦਾਸ, ਉਹ ਤਾਂ ਉਹਨੇ ਦਾੜਾ ਰੱਖਿਆ ਜੀ। ਹਾਂਜੀ, ਤੇ ਉਹਨੇ ਮੈਨੂੰ ਇੱਕ ਗੱਲ ਆਖੀ, ਉਹ ਕਹਿਣ ਲੱਗੇ ਗ੍ਰੰਥ ਪੜ੍ਹਨ ਦੀ ਬਹੁਤੀ ਲੋੜ ਨਹੀਂ ਹੈਗੀ। ਮੈਨੂੰ ਉਹ ਗੱਲ ਪਚੀ ਨਾ ਜੀ, ਮੈਂ ਕਿਹਾ ਵੀ ਹੱਦ ਹੋ ਗਈ, ਦਿਨ ਰਾਤ ਗ੍ਰੰਥ ਪੜ੍ਹਨੇ ਪੈਂਦੇ ਤੇ ਫਿਰ ਜਾ ਕੇ ਕੋਈ ਗੱਲ ਦਾ ਪਤਾ ਲੱਗਦਾ ਜੀ, ਅਰਥਾਂ ਦਾ ਪਤਾ ਲੱਗੇਗਾ। ਉਹ ਕਹਿੰਦੇ ਗ੍ਰੰਥ ਪੜ੍ਹਨ ਦੀ ਲੋੜ ਨਹੀਂ ਹੈਗੀ, ਮੈਨੂੰ ਗੱਲ ਨਾ ਪਚੀ ਜੀ। ਮੈਂ ਫਿਰ ਪੁੱਛ ਹੀ ਲਿਆ ਵੀ ਮਹਾਤਮਾ ਜੀ, ਤੁਸੀਂ ਇਹ ਬਚਨ ਕਰਤਾ ਵੀ ਤੈਨੂੰ ਗ੍ਰੰਥ ਪੜ੍ਹਨ ਦੀ ਲੋੜ ਨਹੀਂ ਹੈਗੀ, ਸਾਡਾ ਤੇ ਗ੍ਰੰਥ ਪੜ੍ਹਨ ਤੋਂ ਬਗੈਰ ਸਰਨਾ ਹੀ ਨਹੀਂ ਹੈਗਾ, ਕੋਈ ਅੱਖਰ ਪੜ੍ਹਾਂਗੇ ਅਰਥ ਪੜ੍ਹਾਂਗੇ ਫਿਰ ਹੀ ਪਤਾ ਲੱਗੇਗਾ ਨਾ ਸਾਨੂੰ। ਉਹ ਕਹਿਣ ਲੱਗੇ, ਨਾ, ਦਿਹਾੜੀ 'ਚ 3 ਘੰਟੇ ਮੂਲ ਮੰਤਰ ਜਪਿਆ ਕਰ, ਤੇਰੇ ਅੰਦਰ ਹੀ ਗ੍ਰੰਥ ਪ੍ਰਗਟ ਹੋ ਜਾਣੇ ਸਾਰੇ ਜੀ। ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਗੱਲ ਤੇ ਸੱਚੀ ਹੈ ਜੀ। ਫਿਰ ਉਹ ਹਿੰਦੂ ਵੀਰ ਜੀ, ਪਰ ਉਹਨੇ ਮੂਲ ਮੰਤਰ ਦਾ ਨਾਮ ਲੈ ਲਿਆ ਜੀ। ਕਹਿਣ ਲੱਗੇ ਦਿਹਾੜੀ 'ਚ 3 ਘੰਟੇ ਮੂਲ ਮੰਤਰ ਬਹਿ ਕੇ ਜਪ ਲਾ, ਤੇਰੇ ਅੰਦਰ ਦੁਨੀਆਂ ਦੇ ਸਾਰੇ ਗ੍ਰੰਥ ਪ੍ਰਗਟ ਹੋ ਜਾਣਗੇ ਜੀ। ਹੁਣ ਇਹ ਗੱਲ ਕਿੱਥੇ ਜਾਂਦੀ ਜੀ, ਤੁਸੀਂ ਹਿਸਾਬ ਲਾ ਲਓ ਜੀ। ਇੱਕ ਆਮ ਜੇ ਬੰਦੇ ਨੂੰ ਗ੍ਰੰਥ ਉਹਦੇ ਅੰਦਰ ਪ੍ਰਗਟ ਹੋ ਸਕਦੇ ਨੇ, ਆਮ ਜਿਹਾ ਬੰਦਾ ਨਾਮ ਜਪ ਕੇ ਮਹਾਨ ਬਣ ਸਕਦਾ, ਤੇ ਮਹਾਰਾਜ ਦਸਵੇਂ ਪਾਤਸ਼ਾਹ ਤੇ ਧੁਰੋਂ ਪੜ੍ਹੇ ਪੜ੍ਹਾਏ ਆਏ ਨੇ ਜੀ। ਮਾਤਾ ਨਾਨਕੀ ਜੀ ਇਹ ਸੋਚ ਰਹੇ ਵੀ ਇਹਨਾਂ ਨੂੰ ਕਾਂਸ਼ੀ ਬਾਰੇ ਕਿਹਨੇ ਦੱਸਤਾ ਜੀ, ਵੀ ਕਾਂਸ਼ੀ ਵਿੱਚ ਵਿਦਵਾਨ ਲੋਕ ਰਹਿੰਦੇ ਨੇ, ਕਾਂਸ਼ੀ ਵਿੱਚ ਇਸ ਤਰ੍ਹਾਂ ਹੁੰਦਾ, ਕਾਂਸ਼ੀ 'ਚ ਉਸ ਤਰ੍ਹਾਂ ਹੁੰਦਾ ਜੀ। ਇਹਨਾਂ ਨੂੰ ਇਉਂ ਲੱਗਦਾ ਜਿਵੇਂ ਸਾਰਾ ਹੀ ਗਿਆਨ ਹੋਵੇ। ਅਤੇ ਗੁਰਮੁਖੋ, ਤੁਸੀਂ ਬਾਣੀ ਪੜ੍ਹਨ ਵਾਲੇ ਬੈਠੇ ਹੋ, ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੁਖਮਨੀ ਸਾਹਿਬ 'ਚ ਕਿਰਪਾ ਕਰਦੇ, ਪ੍ਰਭ ਕਹਿ ਸਿਮਰਨ ਸਭ ਕਿਛ ਸੁਝਾ, ਗੱਜ ਕੇ ਆਖੋ, ਸਭ ਕੁਝ ਪਤਾ ਲੱਗਣ ਲੱਗ ਪੈਂਦਾ ਨਾਮ ਜਪ ਕੇ ਬੰਦੇ ਨੂੰ ਜੀ। ਮਹਾਰਾਜ ਤੇ ਧੁਰੋਂ ਪਰਮੇਸ਼ਰ ਨੇ ਗੁਰੂ ਸਾਹਿਬ ਨੂੰ ਤੇ ਨਾਮ ਜਪਣ ਦੀ ਵੀ ਲੋੜ ਨਹੀਂ ਹੈਗੀ, ਸੱਚ ਪੁੱਛੋ ਤੇ। ਮਹਾਰਾਜ ਕਹਿਣ ਲੱਗੇ, ਮਾਤਾ ਜੀ ਅਸੀਂ ਕਾਂਸ਼ੀ ਦੇ ਵਿੱਚ ਰਹਿਣਾ, ਕਾਂਸ਼ੀ ਵਿੱਚ ਪੜਾਅ ਕਰਨਾ ਕੁਝ ਦਿਨ। ਹਾਂਜੀ,
ਪਿਤਾ ਤੁਮਾਰੇ ਗਮਨਤ ਆਏ।
ਮਾਤਾ ਜੀ ਬੜੇ ਹੈਰਾਨ ਹੋਏ ਵੀ ਇਹਨਾਂ ਨੂੰ ਕਿਵੇਂ ਪਤਾ ਸਾਰੀਆਂ ਗੱਲਾਂ ਦਾ। ਜਿੱਥੇ ਇਹ ਰੁਕਦੇ ਨੇ ਇਹਨਾਂ ਦੇ ਪਿਤਾ ਜੀ ਵੀ ਉੱਥੇ ਰੁਕਦੇ ਨੇ, ਜਿੱਥੇ ਜਿੱਥੇ ਪਿਤਾ ਜੀ ਹੋ ਕੇ ਗਏ ਉੱਥੋਂ ਉੱਥੋਂ ਇਹ ਰੁਕਦੇ ਹੋਏ ਜਾ ਰਹੇ ਜੀ। ਤੇ ਉਦੋਂ ਇਹਨਾਂ ਦਾ ਆਗਮਨ ਨਹੀਂ ਸੀ ਹੋਇਆ ਜੀ। ਮਾਤਾ ਜੀ, ਮਾਤਾ ਨਾਨਕੀ ਜੀ ਕਹਿਣ ਲੱਗੇ, ਸਾਹਿਬਜ਼ਾਦਾ ਜੀ, ਬਾਲਾ ਪ੍ਰੀਤਮ ਜੀ, ਤੁਹਾਡੇ ਪਿਤਾ ਜੀ ਵੀ ਇੱਥੇ ਰੁਕ ਕੇ ਹੀ ਗਏ ਸੀ। ਕਹਿਣ ਲੱਗੇ, ਜਿਹੜਾ ਤੁਸੀਂ ਵੀ ਹੁਣ ਰੁਕ ਕੇ ਜਾਣਾ ਨਾ, ਭਲਾ ਤੁਹਾਨੂੰ ਇਹ ਗੱਲਾਂ ਪਤਾ ਕਿਵੇਂ ਲੱਗ ਜਾਂਦੀਆਂ। ਜਦੋਂ ਦਾਦੀ ਮਾਂ ਆਪਣੇ ਪੋਤਰਾ ਸਾਹਿਬ ਕੋਲੋਂ ਪੁੱਛੇ ਨਾ ਵੀ ਭਲਾ ਇਹ ਸਾਰੀਆਂ ਗੱਲਾਂ ਤੁਹਾਨੂੰ ਪਤਾ ਕਿਵੇਂ ਲੱਗ ਜਾਂਦੀਆਂ, ਤੇ ਮਹਾਰਾਜ ਸੱਚੇ ਪਾਤਸ਼ਾਹ ਹੌਲੀ ਜਿਹੀ ਮੁਸਕਰਾ ਦਿਆ ਕਰਨ ਤੇ ਉੱਤਰ ਨਾ ਦਿਆ ਕਰਨ ਜੀ, ਉੱਤਰ ਨਾ ਦਿਆ ਕਰਨ, ਮੁਸਕਰਾ ਦਿਆ ਕਰਨ ਮਹਾਰਾਜ। ਮਾਤਾ ਜੀ ਕਹਿਣ ਲੱਗੇ ਜੀ, ਤੁਹਾਡੇ ਪਿਤਾ ਜੀ ਵੀ ਇੱਥੇ ਰੁਕ ਕੇ ਗਏ ਸੀਗੇ। ਹਾਂਜੀ,
ਹਮ ਸਭ ਸੰਗ ਤਵੇ ਦਰਸਾਏ,
ਅਸੀਂ ਉਦੋਂ ਤੁਹਾਡੇ ਪਿਤਾ ਜੀ ਦੇ ਨਾਲ ਸਾਂ, ਉਸ ਸਮੇਂ ਆਪ ਜੀ ਦਾ ਆਗਮਨ ਨਹੀਂ ਸੀ ਹੋਇਆ। ਹਾਂਜੀ,
ਪ੍ਰੀਤਵਾਨ ਸੰਗਤ ਬਹੁ ਆਈ,
ਕਾਸ਼ੀ ਦੀ ਸੰਗਤ ਬੜੀ ਪ੍ਰੀਤਵਾਨ ਹੈਗੀ ਹੈ, ਬੜਾ ਸਤਿਕਾਰ ਕਰਦੀ ਹੈ।
ਕਰਿਓ ਕੀਰਤਨ ਔਰ ਹਰ ਖਾਈ,
ਤੇ ਮਾਤਾ ਜੀ ਦੱਸ ਰਹੇ ਕਹਿਣ ਲੱਗੇ, ਬਾਲਾ ਪ੍ਰੀਤਮ ਜੀ, ਕਾਸ਼ੀ ਦੀ ਸੰਗਤ ਨੂੰ ਤੁਹਾਡੇ ਪਿਤਾ ਜੀ ਕੀਰਤਨ ਕਰਨ ਦਾ ਵਲ ਦੱਸ ਕੇ ਗਏ ਸਨ। ਕਹਿਣ ਲੱਗੇ, ਕੀਰਤਨ ਕਰਨ ਦਾ ਤਰੀਕਾ ਦੱਸ ਕੇ ਗਏ ਸੀ। ਸੱਚੀ ਗੱਲ ਹੈ ਗੁਰਮੁਖੋ, ਆਪਣੇ ਗੁਜ਼ਾਰੇ ਜੋਗਾ ਕੀਰਤਨ ਤੁਹਾਨੂੰ ਵੀ ਆਉਣਾ ਚਾਹੀਦਾ ਜੀ। ਇੱਕ ਅੱਧਾ ਵਾਜੇ ਤੇ ਸ਼ਬਦ ਆਉਣਾ ਚਾਹੀਦਾ ਆਪਣੀ ਰੂਹ ਵਾਸਤੇ ਜੀ, ਆਪਣੇ ਗੁਜ਼ਾਰੇ ਜੋਗਾ ਕੀਰਤਨ ਹਰ ਇੱਕ ਬੰਦੇ ਨੂੰ ਆਉਣਾ ਚਾਹੀਦਾ ਜੀ, ਹਰ ਇੱਕ ਨੂੰ ਆਉਣਾ ਚਾਹੀਦਾ ਹੈ। ਤੇ ਰਾਗੀ ਸਿੰਘਾਂ ਦਾ ਕਾਰਜ ਹੈਗਾ, ਪਰ ਸਿੱਖ ਵੀ ਕੀਰਤਨ ਕਰਨਾ ਜਾਣਦਾ ਹੋਵੇ ਜੀ। ਮਾਤਾ ਜੀ ਕਹਿਣ ਲੱਗੇ, ਤੁਹਾਡੇ ਪਿਤਾ ਜੀ ਇੱਥੇ ਸੰਗਤਾਂ ਨੂੰ ਕਈ ਦਿਨ ਰਹਿ ਕੇ ਤੇ ਕੀਰਤਨ ਕਰਨ ਦੀ ਦਾਤ ਦੇ ਕੇ ਗਏ ਸੀ। ਕਹਿਣ ਲੱਗੇ, ਹਾਂਜੀ,
ਹੱਥ ਜੋਰ ਰਾਖੇ ਦਿਨ ਕੀਤੇ,
ਕਈ ਦਿਨ ਤੁਹਾਡੇ ਪਿਤਾ ਜੀ ਨੂੰ ਇੱਥੋਂ ਦੀਆਂ ਸੰਗਤਾਂ ਨੇ ਆਪਣੇ ਕੋਲ ਰੱਖਿਆ, ਅੱਗੇ ਨਹੀਂ ਸੀ ਜਾਣ ਦਿੱਤਾ।
ਦਿਨ ਪ੍ਰਤ ਦਰਸ਼ਤ ਬਹੁ ਸੁਖ ਲੇਤੇ,
ਆਪ ਜੀ ਦੇ ਪਿਤਾ ਗੁਰਦੇਵ ਦੇ ਦਰਸ਼ਨ ਕਰਕੇ ਇੱਥੋਂ ਦੀਆਂ ਸੰਗਤਾਂ ਨੇ ਬਹੁਤਾ ਵੱਡਾ ਲਾਭ ਪ੍ਰਾਪਤ ਕੀਤਾ, ਬੜੀ ਵੱਡੀ ਖੁਸ਼ੀ ਪ੍ਰਾਪਤ ਕੀਤੀ। ਹਾਂਜੀ,
ਅਬ ਤੁਮਕੋ ਮਿਲ ਹੈ ਸਭ ਆਏ,
ਗੱਜ ਕੇ ਆਖੋ ਵਾਹਿਗੁਰੂ। ਮਾਤਾ ਜੀ ਨੂੰ ਵੀ ਪਤਾ ਸੀ ਕੁਝ ਗੱਲਾਂ ਦਾ। ਮਾਤਾ ਜੀ ਕਹਿਣ ਲੱਗੇ, ਹੁਣ ਪੱਕੀ ਗੱਲ ਹੈ, ਜਦੋਂ ਤੁਸੀਂ ਕਾਂਸ਼ੀ ਵਿੱਚ ਉਤਰਨਾ ਤੇ ਕਾਂਸ਼ੀ ਦੀਆਂ ਸੰਗਤਾਂ ਨੇ ਤੁਹਾਡਾ ਵੀ ਬੜਾ ਸਤਿਕਾਰ ਕਰਨਾ, ਤੁਸੀਂ ਵੀ ਉਹ ਰੂਪ ਹੋ। ਹਾਂਜੀ,
ਰਹੋ ਆਪ ਜੈਸੇ ਮਨ ਭਾਏ,
ਜਿੰਨਾ ਚਿਰ ਆਪ ਜੀ ਨੂੰ ਭਾਉਂਦਾ ਅਸੀਂ ਨਹੀਂ ਆਖਾਂਗੇ ਵੀ ਕਾਂਸ਼ੀ ਤੋਂ ਛੇਤੀ ਚੱਲੋ, ਜਿੰਨਾ ਚਿਰ ਤੱਕ ਆਪ ਜੀ ਨੂੰ ਭਾਉਂਦਾ ਤੁਸੀਂ ਓਨਾ ਚਿਰ ਕਾਂਸ਼ੀ ਵਿੱਚ ਰਹੋ। ਗੱਜ ਕੇ ਆਖੋ ਵਾਹਿਗੁਰੂ। ਸਮਰੱਥ ਪੁਰਸ਼ਾਂ ਨਾਲ ਸਾਧ ਸੰਗਤ ਜੀ ਰਹਿਣਾ ਕਿਹੜਾ ਸੌਖਾ ਹੁੰਦਾ ਜੀ, ਮਨ ਮਾਰ ਕੇ ਰਹਿਣਾ ਪੈਂਦਾ ਜੀ, ਇਹੋ ਹੀ ਮਾਰਨਾ ਔਖਾ ਹੈਗਾ ਜੀ। ਦੁਸ਼ਮਣ ਨੂੰ ਮਾਰ ਲੈਣਾ ਵੀ ਸੌਖਾ, ਪਰ ਗੁਰਮੁਖੋ ਆਪਣੇ ਮਨ ਨੂੰ ਮਾਰਨਾ ਬੜਾ ਔਖਾ ਹੈਗਾ ਜੀ। ਤੇ ਮਹਾਰਾਜ ਬਾਣੀ ਚ ਕਹਿੰਦੇ, ਮਨ ਜੀਤੈ
ਜਗ ਜੀਤ,
ਜਗਤ ਤਾਂ ਹੀ ਜਿੱਤਿਆ ਜਾਏਗਾ ਜੀ, ਮਨ ਮਾਰਨਾ ਪਏਗਾ, ਹਰ ਵਕਤ ਆਗਿਆ ਵਿੱਚ ਰਹਿਣਾ ਪਏਗਾ। ਮਾਤਾ ਜੀ ਕਹਿਣ ਲੱਗੇ ਅਸੀਂ ਤੁਹਾਡੀ ਆਗਿਆ ਚ ਹੀ ਹਾਂ, ਜਿੰਨਾ ਚਿਰ ਆਖੋਗੇ ਓਨਾ ਚਿਰ ਇੱਥੇ ਰਵਾਂਗੇ। ਹਾਂਜੀ,
ਇਮ ਬੋਲਤ ਬਿਗਸਤ ਬਹੁ ਭਾਂਤੀ,
ਇਸ ਤਰੀਕੇ ਨਾਲ ਬਚਨ ਬਲਾਸ ਕੀਤੇ,
ਦਾਸਨ ਸਾਥ ਕਰਤ ਪੁਨ ਬਾਤੀ।
ਮਹਾਰਾਜ ਫਿਰ ਸੇਵਕਾਂ ਨਾਲ ਗੱਲਾਂ ਕਰਨ ਲੱਗ ਪਏ ਜੀ, ਸਿੱਖਾਂ ਸੇਵਕਾਂ ਨਾਲ ਬਚਨ ਕਰਨ ਲੱਗ ਪਏ।
ਕਾਂਸ਼ੀ ਵਹਿਰ ਆਏ ਕਰ ਖਰੇ,
ਤੇ ਗੁਰਮੁਖੋ ਧੰਨ ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜੀ, ਕਾਂਸ਼ੀ ਦੇ ਬਾਹਰ ਆ ਕੇ ਖਲੋ ਕੇ ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਾਂਸ਼ੀ ਦੇ ਬਾਹਰ ਆ ਕੇ ਖਲੋ ਗਏ, ਪਾਲਕੀ ਸਾਹਿਬ ਚੋਂ ਉਤਰ ਗਏ ਸੱਚੇ ਪਾਤਸ਼ਾਹ।
ਸਕਲ ਵਹੀਰ ਮਿਲਾਵਨ ਕਰੇ,
ਸਭ ਸਿੱਖ ਸੰਗਤਾਂ ਜਿਹੜੀਆਂ ਕਈ ਪਿੱਛੇ ਆ ਰਹੀਆਂ ਸਨ, ਸਾਰਿਆਂ ਨੂੰ ਮਹਾਰਾਜ ਨੇ ਆਪਣੇ ਨਾਲ ਮਿਲਾਇਆ। ਹਾਂਜੀ,
ਸੰਗਤ ਵੇਖੈ ਜਾਏ ਸੁੱਧ ਹੋਈ,
ਉਧਰੋਂ ਇੱਕ ਅੱਧੇ ਬੰਦੇ ਨੇ ਵੇਖਿਆ ਤੇ ਪੁੱਛਿਆ ਵੀ ਇਹ ਕੌਣ ਆਏ ਨੇ, ਤੇ ਦੱਸਣ ਵਾਲੇ ਨੇ ਦੱਸਤਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨੰਦਨ ਭਾਵ ਪੁੱਤਰ ਜੀ ਬਾਲਾ ਪ੍ਰੀਤਮ ਜੀ ਨੇ, ਤੇ ਗੋਬਿੰਦ ਰਾਏ ਇਹਨਾਂ ਦਾ ਨਾਮ ਹੈ ਜੀ। ਉਹਨੇ ਜਾ ਕੇ ਕਾਂਸ਼ੀ ਦੀ ਸੰਗਤ ਨੂੰ ਦੱਸਤਾ, ਕਾਂਸ਼ੀ ਵਿੱਚ ਤੇ ਗੱਲ ਪ੍ਰਸਿੱਧ ਹੋ ਗਈ ਜੀ। ਹਾਂਜੀ,
ਉਰ ਧਰ ਹਰਖ ਤਿਆਰ ਸਭ ਕੋਈ,
ਲਓ ਜੀ ਮਹਾਰਾਜ ਨੂੰ ਲਿਜਾਣ ਵਾਸਤੇ, ਜੀ ਆਇਆਂ ਨੂੰ ਆਖਣ ਵਾਸਤੇ ਕਾਂਸ਼ੀ ਦੀ ਬਹੁਤੀ ਸੰਗਤ ਤਿਆਰ ਹੋ ਗਈ ਜੀ, ਵੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਜੀ ਆਇਆਂ ਨੂੰ ਆਖਣਾ। ਹਾਂਜੀ,
ਅੱਗੇ ਸਾਦਰ ਕੇ ਹਿਤ ਲੈਣ,
ਗੱਜ ਕੇ ਆਖੋ ਵਾਹਿਗੁਰੂ। ਅੱਗੋਂ ਲੈਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੰਗਤਾਂ ਤੁਰ ਪਈਆਂ। ਹਾਂਜੀ,
ਸਭ ਗਮਨੇ ਸ਼ਰਧਾ ਮਨ ਭੇਨ,
ਜੈ ਗੁਰਮੁਖੋ ਆਪਸ ਵਿੱਚ ਸਿੱਖ ਪਤਾ ਕੀ ਗੱਲਾਂ ਕਰਦੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਰ ਨੇ ਸਾਡੇ ਵਾਸਤੇ ਤੇ ਗੁਰੂ ਜੀ ਦਾ ਰੂਪ ਹੀ ਨੇ ਕਹਿਣ ਲੱਗੇ। ਭਾਵੇਂ ਉਹ ਸੁੱਤੇ ਸਿੱਧ ਬੋਲਦੇ ਸੀ ਪਰ ਬੋਲ ਸੱਚ ਰਹੇ ਸੀ ਜੀ ਉਹ ਜੀ, ਇਹ ਮਹਾਰਾਜ ਨੇ ਗੁਰੂ ਸਾਹਿਬ ਹੀ ਨੇ, ਵੀ ਭਾਵੇਂ ਅਜੇ ਗੁਰਤਾ ਗੱਦੀ ਤੇ ਨਹੀਂ ਬੈਠੇ ਪਰ ਹੈ ਤੇ ਤੁਰੋਂ ਹੀ ਖੇਡ ਹੈ ਨਾ ਜੀ। ਉਹ ਬੜੇ ਸਤਿਕਾਰ ਨਾਲ ਸੰਗਤ ਕਾਂਸ਼ੀ ਦੀ ਮਹਾਰਾਜ ਨੂੰ ਅੱਗੋਂ ਲੈਣ ਵਾਸਤੇ ਆਈ ਜੀ। ਹਾਂਜੀ,
ਮੇਵਨ ਕੀ ਡਾਲੀ ਗਨ ਲੀਨ,
ਮੇਵਿਆਂ ਦੀ ਡਾਲੀ ਭਾਵ ਬਹੁਤ ਜ਼ਿਆਦਾ ਮੇਵੇ ਉਹਨਾਂ ਨੇ ਲਏ ਜੀ। ਹਾਂਜੀ,
ਉਰ ਤੇ ਵਹਿਰ ਨਿਕਸੇ ਬੋਕੀਨ,
ਤੇ ਗੁਰਮੁਖੋ ਕਾਂਸ਼ੀ ਵੱਲ ਜਿੱਧਰ ਮਹਾਰਾਜ ਖਲੋਤੇ ਉਸ ਪਾਸੇ ਸਾਰੀ ਸੰਗਤ ਇਕੱਠੀ ਹੋ ਕੇ ਤੁਰ ਪਈ। ਹਾਂਜੀ,
ਗੁਰ ਕੇ ਸਨਮੁਖ ਸਭ ਚੱਲ ਆਏ,
ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਦੇ ਸਾਹਮਣੇ ਆਉਣ ਲੱਗੇ ਜੀ, ਤੇ ਤੁਸੀਂ ਸੁਣਿਆ ਨਾ ਗੁਰੂ ਤੇਗ ਬਹਾਦਰ ਸਾਹਿਬ ਕਾਂਸ਼ੀ ਦੀ ਸੰਗਤ ਨੂੰ ਕੀ ਕਰਨਾ ਸਿਖਾ ਕੇ ਗਏ ਸੀ ਭਲਾ, ਕੀਰਤਨ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕੀਰਤਨ ਦੀ ਦਾਤ ਦੇ ਕੇ ਗਏ ਸੀ ਇਹਨਾਂ ਨੂੰ। ਹਾਂਜੀ,
ਗਾਵਤ ਸ਼ਬਦ ਪ੍ਰੇਮ ਉਮਹਾਏ,
ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਾਂਸ਼ੀ ਦੀ ਸੰਗਤ ਕੀਰਤਨ ਕਰਦੇ ਹੋਇਆ ਮਹਾਰਾਜ ਨੂੰ ਲੈਣ ਆਈ ਦੀ, ਕੀਰਤਨ ਕਰਦੇ ਹੋਇਆ ਨਾ ਕਾਂਸ਼ੀ ਦੀ ਸੰਗਤ ਮਹਾਰਾਜ ਨੂੰ ਲੈਣ ਆਈ ਦੀ। ਤੁਸੀਂ ਹੋ ਸਕਦਾ ਕਦੀ ਨਾ ਵੇਖਿਆ ਹੋਏ ਜੀ, ਪਰ ਮੈਂ ਦਾਸ ਨੇ ਵੇਖਿਆ ਜੀ, ਕਈ ਥਾਵਾਂ ਤੇ ਇਹੋ ਜਿਹੀ ਸੰਗਤ ਹੁੰਦੀ ਹੈ ਜੀ ਜਿਹੜੀ ਅੱਗੋਂ ਕੀਰਤਨ ਕਰਦੇ ਹੋਇਆ ਲੈਣ ਆਉਂਦੀ ਜੀ ਅੱਗੋਂ ਜੀ, ਭਾਵਨਾ ਉਹਨਾਂ ਦੇ ਅੰਦਰ ਇੰਨੀ ਹੁੰਦੀ ਜੀ। ਆਹ ਗੁਰਮੁਖ ਦੱਸ ਰਹੇ ਸੀ ਜਦੋਂ ਬੰਬੇ ਗਏ ਮਹਾਂਪੁਰਖ ਤੇ ਉੱਥੇ ਸੰਗਤ ਹੀ ਸਾਰੀ ਕੀਰਤਨ ਕਰਦੇ ਆ ਅੱਗੋਂ ਲੈਣ ਆਈ ਜੀ, ਤੇ ਉਹ ਵੇਖ ਕੇ ਹੈਰਾਨ ਹੋ ਗਏ ਤੇ ਪੁੱਛਦੇ ਵੀ ਇਹ ਆਈ ਕਿਹੜੀ ਹਸਤੀ ਹੈ ਜੀ, ਕਿਹੜੀ ਹਸਤੀ ਆਈ ਹੈ ਜੀ। ਉਹ ਤੇ ਇੱਕ ਗੁਰੂ ਕੇ ਸਿੱਖ ਨੇ ਜੀ ਪਰ ਨਾਮ ਜਪਦੇ ਨੇ, ਇਹ ਤੇ ਗੁਰੂ ਸਾਹਿਬ ਆਪ ਨੇ ਜੀ। ਕਾਂਸ਼ੀ ਦੀ ਜਿੰਨੀ ਸੰਗਤ ਸੀ ਨਾ ਢੋਲਕੀ ਗਲ ਚ ਪਾ ਕੇ, ਤੇ ਗੁਰਮੁਖੋ ਉਸ ਸਮੇਂ ਦੇ ਸਾਜ ਫੜ ਕੇ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਕੀਰਤਨ ਕਰਦਿਆਂ ਹੋਇਆ ਲੈਣ ਆਈ ਜੀ। ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਦੇ ਤਾਂ ਪਹਿਲਾਂ ਵੀ ਦਰਸ਼ਨ ਕੀਤੇ ਸੀਗੇ ਜੀ, ਤੇ ਬਹੁਤ ਸਾਰੀ ਸੰਗਤ ਨੇ ਸਾਧ ਸੰਗਤ ਜੀ ਪਹਿਲੀ ਵਾਰੀ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਨੇ ਸੀਗੇ ਜੀ, ਪਹਿਲੀ ਵਾਰੀ ਦਰਸ਼ਨ ਕਰਨੇ ਸਨ, ਸਾਰੀ ਸੰਗਤ ਕੀਰਤਨ ਕਰਦੇ ਹੋਇਆ ਮਹਾਰਾਜ ਨੂੰ ਅੱਗੋਂ ਲੈਣ ਆਈ ਜੀ। ਹਾਂਜੀ,
ਖਰੇ ਦੂਰ ਜਿਤ ਦਿਸ਼ ਜਬ ਦੇਖੇ,
ਦੂਰ ਖਲੋ ਗਏ ਉਧਰੋਂ ਮਹਾਰਾਜ ਆ ਰਹੇ ਜੀ ਮਾਤਾਵਾਂ ਨਾਲ। ਹੁਣ ਵੇਖੋ ਮਹਾਰਾਜ ਦਾ ਕਿੱਡਾ ਕੁ ਸਰੂਪ ਹੋਏਗਾ ਜੀ। ਹਾਂਜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਤੁਰੇ ਆਉਣ, ਇੱਧਰ ਮਾਤਾ ਗੁਜਰੀ ਜੀ ਤੇ ਇੱਧਰ ਮਾਤਾ ਨਾਨਕੀ ਜੀ, ਪਿੱਛੇ ਪਿੱਛੇ ਮਾਮਾ ਕਿਰਪਾਲ ਚੰਦ ਜੀ ਤੇ ਹੋਰ ਸੰਗਤ, ਅੱਗੇ ਕਾਂਸ਼ੀ ਦੀ ਸੰਗਤ ਆ ਰਹੀ ਕੀਰਤਨ ਕਰਦੀ ਹੋਈ ਜੀ। ਜਦੋਂ ਮਹਾਰਾਜ ਦੇ ਦਰਸ਼ਨ ਹੋ ਗਏ ਨਾ ਜੀ, ਸੰਗਤ ਉੱਥੇ ਖਲੋ ਗਈ ਤੇ ਕੀਰਤਨ ਹੋਰ ਉੱਚੀ ਉੱਚੀ ਕਰਨ ਲੱਗ ਪਈ ਜੀ। ਹਾਂਜੀ
ਭਾਇਓ, ਸਭਿਨ ਆਨੰਦ ਵਿਸ਼ੇਖ ਹੈ,
ਬੜਾ ਆਨੰਦ ਵਰਤਿਆ ਜੀ। ਕਿਤੇ ਇਹੋ ਜਿਹਾ ਸਮਾਂ ਜੇ ਜੀਵਨ 'ਚ ਤੁਹਾਨੂੰ ਵੇਖਣ ਨੂੰ ਮਿਲਿਆ ਹੋਏ ਨਾ ਜੀ, ਇਹੋ ਜਿਹੇ ਸਮੇਂ ਦਾ ਆਨੰਦ ਬਹੁਤ ਹੁੰਦਾ ਜੀ। ਇੱਥੋਂ ਤੱਕ ਗੁਰੂ ਸਾਹਿਬ ਹੀ ਜਾ ਰਹੇ ਹੋਣ ਅਤੇ ਪਿੱਛੇ ਢੋਲਕੀਆਂ ਛੈਣੇ ਅਤੇ ਕੀਰਤਨ ਹੋ ਰਿਹਾ ਹੋਵੇ, ਉਦੋਂ ਬੜਾ ਆਨੰਦ ਆਉਂਦਾ। ਅਤੇ ਸਾਹਮਣੇ ਕੋਈ ਲੈਣ ਵਾਸਤੇ ਇਸ ਤਰ੍ਹਾਂ ਆਵੇ ਅਤੇ ਆਨੰਦ ਕਿਉਂ ਨਾ ਵੱਜੇ ਜੀ। ਸੰਗਤ ਨੇ ਬੜੇ ਸਤਿਕਾਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਾਂਸ਼ੀ ਵਿੱਚ ਲੈ ਕੇ ਆਉਣਾ। ਹਾਂਜੀ,
ਗੰਗਾ ਜਲ ਤਰਕੈ ਪਰ ਪਾਰ,
ਹਾਂਜੀ,
ਗਏ ਗੁਰੂ ਆਗਮਨ ਵਿਚਾਰ,
ਲੱਜ ਕੇ ਆਖੋ ਵਾਹਿਗੁਰੂ। ਗੰਗਾ ਜਲ ਪਾਰ ਕੀਤਾ ਮਹਾਰਾਜ ਨੇ, ਹਾਂਜੀ, ਦਰਿਆ ਪਾਰ ਕੀਤਾ, ਜਾਂਦਿਆਂ ਨੂੰ ਦਰਿਆ ਪਾਰ ਕੀਰਤਨ ਹੋ ਰਿਹਾ ਸੀਗਾ, ਖੁਸ਼ੀਆਂ ਦਾ ਸਮਾਂ ਬੜਾ ਬਣਿਆ ਹੋਇਆ ਸੀਗਾ। ਹਾਂਜੀ,
ਬੰਧਨ ਕਰ ਡੇਰਾ ਕਰਵਾਏ
ਤੇ ਸਾਰੀ ਕਾਂਸ਼ੀ ਦੀ ਸੰਗਤ ਨੇ, ਜਦੋਂ ਮਹਾਰਾਜ ਉਤਰੇ, ਇਹੋ ਜਿਹਾ ਕੋਈ ਪ੍ਰੇਮੀ ਨਹੀਂ ਸੀ ਜਿਹਨੇ ਮਹਾਰਾਜ ਨੂੰ ਮੱਥਾ ਨਹੀਂ ਟੇਕਿਆ ਜੀ। ਸਾਰੀ ਸੰਗਤ ਨੇ ਮਹਾਰਾਜ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ, ਮਾਤਾਵਾਂ ਨੂੰ ਨਮਸਕਾਰ ਕੀਤੇ।
ਆਗੇ ਮਿਲੇ ਅਪਰ ਸਮੁਦਾਏ,
ਅੱਗੋਂ ਬਹੁਤ ਸਿੱਖ ਸੰਗਤਾਂ ਹੋਰ ਤਿਆਰ ਬੈਠੀਆਂ ਸਨ। ਹਾਂਜੀ,
ਖਰੇ ਨਿਕਟ ਨਵਮੀ ਸਿਰ ਹੋਏ,
ਹਾਂਜੀ,
ਹੱਥ ਜੋਰ ਕਰ ਦਰਸ਼ਨ ਜੋਏ,
ਲੱਜ ਕੇ ਆਖੋ ਵਾਹਿਗੁਰੂ। ਜਿਹੜੇ ਪਿਆਰ ਵਾਲੇ ਹੁੰਦੇ ਨਾ ਸੰਗਤ ਜੀ, ਉਹਨਾਂ ਦੀ ਚਾਲ ਵਿੱਚ, ਉਹਨਾਂ ਦੇ ਖਲੋਣ ਵਿੱਚ, ਉਹਨਾਂ ਦੇ ਬਚਨ ਕਰਨ ਵਿੱਚ ਅਤੇ ਆਮ ਬੰਦੇ ਦੇ ਬਚਨ ਕਰਨ ਵਿੱਚ ਬੜਾ ਫਰਕ ਹੋਏਗਾ ਜੀ। ਕਾਂਸ਼ੀ ਦੇ ਪ੍ਰੇਮੀ ਮਹਾਰਾਜ ਅੱਗੇ ਨਾ ਐਵੇਂ ਹੱਥ ਜੋੜ ਕੇ ਅਤੇ ਸਿਰ ਨਵਾ ਕੇ ਖਲੋਤੇ ਜੀ, ਸੱਤ ਬਚਨ ਕਰਨ ਨੂੰ ਤਿਆਰ ਬੈਠੇ ਜੀ ਉਹ ਜੀ। ਹਾਂਜੀ, ਅਜੇ ਕਿ ਮਹਾਰਾਜ ਦੀ ਉਮਰ 7 ਸਾਲਾਂ ਦੀ, ਅਜੇ ਮਹਾਰਾਜ ਉਦੋਂ ਗੁਰਤਾ ਗੱਦੀ 'ਤੇ ਵੀ ਨਹੀਂ ਬੈਠੇ ਜੀ। ਹਾਂਜੀ, ਮਹਾਰਾਜ ਗੁਰਤਾ ਗੱਦੀ 'ਤੇ ਤਾਂ ਨਹੀਂ ਬੈਠੇ ਜੀ, ਪਰ ਉਦੋਂ ਵੀ ਇੰਨਾ ਸਤਿਕਾਰ ਉਹ ਕਰ ਰਹੇ ਜੀ। ਬੜੇ ਸਤਿਕਾਰ ਨਾਲ ਹੱਥ ਜੋੜ ਕੇ ਸੰਗਤਾਂ ਖਲੋ ਗਈਆਂ। ਹਾਂਜੀ,
ਮਿਲੇ ਕੀਨ ਸਭ ਬੰਧਨਾ ਸਿਰ ਕਰਕੇ ਉਰ ਭਾਓ,
ਆਉਂਦੀਆਂ ਸੀ ਸੰਗਤਾਂ ਨਮਸਕਾਰ ਕਰਕੇ ਆਪੋ ਆਪਣੀ ਥਾਂ ਤੇ ਖਲੋਈ ਜਾਂਦੀਆਂ ਸਨ। ਹਾਂਜੀ,
ਗਨ ਮੇਵੇ ਅਰਪਣ ਕਰੇ ਆਨੰਦ ਰਿੱਧ ਨਾ ਸਮਾਓ,
ਉਹ ਮਹਾਰਾਜ ਦੇ ਅੱਗੇ ਖਲੋਤਿਆਂ ਖਲੋਤਿਆਂ ਹੀ ਅੱਗੇ ਫਲ ਫਰੂਟ ਦਾ ਢੇਰ ਲੱਗ ਗਿਆ ਜੀ। ਮੇਵਿਆਂ ਦਾ, ਇਹੋ ਜਿਹੀਆਂ ਕਈ ਚੀਜ਼ਾਂ ਦਾ ਖਲੋਤਿਆਂ ਖਲੋਤਿਆਂ ਹੀ ਅੱਗੇ ਢੇਰ ਲੱਗ ਗਿਆ। ਤੁਸੀਂ ਖੁਦ ਹਿਸਾਬ ਲਾਓ ਵੀ ਮਹਾਰਾਜ ਦਾ ਕਿੰਨਾ ਸਤਿਕਾਰ ਹੁੰਦਾ ਹੋਏਗਾ ਜੀ। ਗੱਦ ਕੇ ਆਖੋ, ਬਸ ਜਿੱਧਰ ਵੀ ਜਾਣਾ ਉੱਧਰ ਹੀ ਇੱਜ਼ਤ ਮਾਣ ਸਤਿਕਾਰ ਮਹਾਰਾਜ ਦਾ ਹੁੰਦਾ ਸੀਗਾ ਜੀ। ਹਾਂਜੀ,
ਸਭਨ ਸੰਗ ਹੋਏ ਲਿਆਵਨ ਠਾਨੇ,
ਹਾਂਜੀ,
ਡੇਰਾ ਕਰਵਾਇਓ ਸ਼ੁਭ ਥਾਨੇ।
ਤੇ ਫਿਰ ਕੀਰਤਨ ਕਰਦਿਆਂ ਕਰਦਿਆਂ ਸਿੱਖ ਸੰਗਤਾਂ ਕਾਂਸ਼ੀਪੁਰੀ ਦੇ ਵਿੱਚ ਮਹਾਰਾਜ ਨੂੰ ਲੈ ਕੇ ਆਈਆਂ ਜੀ। ਤੇ ਕੀਰਤਨ ਵੇਖੋ ਨਾ, ਬਾਲਾ ਪ੍ਰੀਤਮ ਜੀ ਦਾ ਛੋਟਾ ਜਿਹਾ ਰੂਪ, ਨਾਲ ਮਾਤਾਵਾਂ ਤੇ ਗੁਰੂ ਕੀਆਂ ਸਿੱਖ ਸੰਗਤਾਂ ਜੋਟੀਆਂ ਪੜ ਰਹੀਆਂ, ਕੀਰਤਨ ਕਰ ਰਹੀਆਂ ਜੀ। ਕੀ ਧੰਨ ਧੰਨ ਹਮਾਰੇ
ਕਰ ਆਇਆ ਫਿਰ ਮੇਰਾ,
ਧੰਨ ਧੰਨ ਹਮਾਰੇ
ਭਾਗ ਕਰ ਆਇਆ ਫਿਰ ਮੇਰਾ।
ਮਤਲਬ ਗੁਰੂ ਸਾਹਿਬਾਂ ਵਾਲਾ ਸਤਿਕਾਰ ਉਹ ਕਰਨ ਦੇ, ਮਾਫ ਕਰਿਓ ਏ ਬਾਹਰੀ ਤੌਰ ਤੇ ਬਚਨ ਬੋਲਣੇ ਪੈ ਰਹੇ, ਦਸਵੇਂ ਪਾਤਸ਼ਾਹ ਹੈ ਤੇ ਗੁਰੂ ਹੀ ਨੇ ਨਾ ਜੀ, ਧੁਰਾਂ ਹੀ ਗੁਰੂ ਨੇ। ਵੱਖਰੀ ਗੱਲ, ਗੁਰਤਾ ਗੱਦੀ ਵਾਲੀ ਅਜੇ ਕਿਰਿਆ ਹੀ ਨਹੀਂ ਹੋਈ ਬਸ, ਬਾਕੀ ਹੈ ਤੇ ਗੁਰੂ ਹੀ ਨੇ ਜੀ। ਤੇ ਗੁਰੂ ਸਾਹਿਬ ਵਾਲਾ ਹੀ ਸਤਿਕਾਰ ਹੋ ਰਿਹਾ। ਸੰਗਤ ਅੱਗਲ ਵਾਂਢੇ ਫੁੱਲਾਂ ਦੀ ਵਰਖਾ ਕਰਦੀ ਹੋਈ ਮਹਾਰਾਜ ਨੂੰ ਕਾਂਸ਼ੀਪੁਰੀ ਵਿੱਚ ਲੈ ਕੇ ਆਈ ਤੇ ਸ਼ਬਦ ਪੜ ਰਹੇ ਨੇ, ਧੰਨ ਧੰਨ ਹਮਾਰੇ
ਭਾਗ ਘਰ ਆਇਆ ਫਿਰ ਮੇਰਾ,
ਧੰਨ ਧੰਨ ਹਮਾਰੇ ਭਾਗ
ਘਰ ਆਇਆ ਫਿਰ ਮੇਰਾ।
ਕੋਈ ਕੋਈ ਰਸਨਾ ਵੀ ਵਾਂਝੀ ਨਾ ਰਹੇ ਜੀ, ਸਾਰੇ ਹਾਜ਼ਰੀ ਦਬਾਓ ਬਾਲਾ ਪ੍ਰੀਤਮ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੀ। ਹਾਂਜੀ, ਨੇਤਰ ਕਰੋ ਬੰਦ ਤੇ ਗੱਜ ਕੇ ਆਖੋ,
ਧੰਨ ਧੰਨ ਹਮਾਰੇ ਪ
ਪਾਗ ਘਰ ਆਇਆ ਫਿਰ ਮੇਰਾ ਧੰਨ ਧੰਨ ਹਮਾਰੇ ਪਾਗ ਘਰ ਆਇਆ ਫਿਰ ਮੇਰਾ
ਬੜਾ ਕੀਰਤਨ ਕਰ ਰਹੀਆਂ ਸੰਗਤਾਂ ਪਤਾ ਲੱਗਾ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤਰ ਜੀ ਆਏ ਨੇ ਜੀ ਮਾਤਾਵਾਂ ਆਈਆਂ ਹਨ ਬੜਾ ਸਤਿਕਾਰ ਕੀਤਾ ਸੰਗਤ ਨੇ ਹਾਂਜੀ
ਸਭਨ ਸੰਗ ਹੋਏ ਲਿਆਵਨ ਠਾਨੇ
ਸਾਰੇ ਇਕੱਠੇ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਲੈ ਕੇ ਆਏ
ਡੇਰਾ ਕਰਵਾਇਓ ਸ਼ੁਭ ਥਾਨੇ
ਜਿਸ ਥਾਂ ਤੇ ਖੁੱਲੀ ਥਾਂ ਤੇ ਡੇਰਾ ਮਹਾਰਾਜ ਨੇ ਕਰਨਾ ਸੀਗਾ ਉਸ ਥਾਂ ਤੇ ਮਹਾਰਾਜ ਨੂੰ ਲੈ ਕੇ ਆਈਆਂ ਸੰਗਤਾਂ
ਸੁੰਦਰ ਇੱਕ ਪ੍ਰਿਅੰਕ ਲੈ ਆਏ
ਬੜਾ ਸੋਹਣਾ ਪਲੰਗਾ ਮਹਾਰਾਜ ਵਾਸਤੇ ਡਾਇਆ ਜੀ ਇਹ ਸਾਰਾ ਸਤਿਕਾਰ ਵਿੱਚ ਆਉਂਦਾ ਜੀ ਕਰਿਆ ਕਰੋ ਇਸ ਤਰ੍ਹਾਂ ਦਾ ਸਤਿਕਾਰ ਹਾਂਜੀ
ਉੱਜਲ ਆਸਤਰਨ ਕੋ ਛਾਏ
ਐ ਚਿੱਟੀ ਵਿਛਾਈ ਉੱਤੇ ਵਿਛਾਈ ਜੀ ਬਾਲਾ ਪ੍ਰੀਤਮ ਜੀ ਦੇ ਬੈਠਣ ਵਾਸਤੇ
ਸ਼੍ਰੀ ਗੁਰੂ ਤੇਗ ਬਹਾਦਰ ਨੰਦਨ
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਰ ਜੀ ਦਾ ਚਿਹਰਾ ਵੇਖਣ ਦਾ ਬਹੁਤਾ ਹੀ ਸੋਹਣਾ ਜੀ ਹਾਂਜੀ ਉਹ ਵਿਚਾਰ ਕਰਨ ਵੀ ਵੇਖੋ ਜਿਹੋ ਜਿਹੇ ਮਹਾਰਾਜ ਸਨ ਉਹੋ ਜਿਹੀ ਇਹ ਨੇ ਜੀ ਉਸੇ ਤਰੀਕੇ ਨਾਲ ਤੁਰਦੇ ਨੇ ਉਸੇ ਤਰੀਕੇ ਨਾਲ ਵੇਖਦੇ ਨੇ ਉਸੇ ਤਰੀਕੇ ਨਾਲ ਹੀ ਬਚਨ ਕਰਦੇ ਫਰਕ ਤੇ ਥੋੜਾ ਜਿਹਾ ਵੀ ਨਹੀਂ ਹੈਗਾ ਜੀ ਹਾਂਜੀ
ਬੈਠਾਰੇ ਕਰ ਸਿੱਖਣ ਬੰਧਨ
ਬੜੇ ਪ੍ਰੇਮ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਸ ਪਲੰਘੇ ਤੇ ਬਿਠਾਇਆ ਹਾਂਜੀ
ਸਕਲਪੁਰੀ ਮੈਂ ਸੁਧ ਹੋਏ ਆਈ
ਕਰਦਿਆਂ ਕਰਦਿਆਂ ਸਾਰੀ ਕਾਸ਼ੀ ਚ ਪਤਾ ਲੱਗ ਗਿਆ ਭਾਈ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤਰ ਜੀ ਆਏ ਨੇ ਗੋਬਿੰਦ ਰਾਏ ਜੀ ਆਏ ਨੇ
ਦਰਸ਼ਨ ਹਿੱਤ ਸੰਗਤ ਉਮੜਾਈ
ਰੱਜ ਕੇ ਆਖੋ ਵਾਹਿਗੁਰੂ ਜਦੋਂ ਪਤਾ ਲੱਗਦੇ ਹੈ ਉਹ ਸੁਣਿਆ ਹੀ ਜਿਨ੍ਹਾਂ ਦਾ ਪਟਨਾ ਸਾਹਿਬ ਚ ਆਗਮਨ ਹੋਇਆ ਉਹ ਨੇ ਕਹਿਣ ਲੱਗੇ ਜੀ ਹਾਂ ਦਰਸ਼ਨ ਕਰਨ ਵਾਸਤੇ ਸਾਰੀ ਸੰਗਤ ਆਈ ਜੀ ਹਾਂਜੀ
ਆਪਸ ਵਿਖੇ ਭੰਨੇ ਨਰ ਨਾਰੀ
ਆਪਸ ਵਿੱਚ ਸਾਰੇ ਇਸ ਤਰ੍ਹਾਂ ਦੇ ਬਚਨ ਕਰ ਰਹੇ ਦਰਸ਼ਨ ਕਰ ਕਰਕੇ
ਆਇਓ ਪ੍ਰਥਮ ਗੁਰੂ ਇੱਕ ਬਾਰੀ
ਦੱਸਦੇ ਸੀ ਆਪਸ ਵਿੱਚ ਗੱਲਾਂ ਕਰਦੇ ਭਾਈ ਇਹਨਾਂ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਪਹਿਲਾਂ ਵੀ ਆਏ ਨੇ ਕਾਸ਼ੀ ਵਿੱਚ ਜੀ ਹਾਂਜੀ
ਜਹ ਸ਼੍ਰੀ ਤੇਗ ਬਹਾਦਰ ਨਾਮੂ
ਹਾਂਜੀ
ਤਿਨਕੇ ਇਹ ਨੰਦਨ ਅਭਿਰਾਮੂ
ਜਿਹੜੇ ਦਰਸ਼ਨ ਕਰ ਲੈਂਦੇ ਸੀ ਨਾ ਉਹ ਕਹਿੰਦੇ ਸੀ ਫਰਕ ਕੋਈ ਨੀ ਹੈਗਾ ਗੱਜ ਕੇ ਆਖੋ ਵਾਹਿਗੁਰੂ ਜਿਵੇਂ ਉਹ ਬੋਲਦੇ ਸਨ ਉਵੇਂ ਇਹ ਵੀ ਬੋਲਦੇ ਨੇ ਬਚਨ ਕਰਨ ਦਾ ਤਰੀਕਾ ਉਹ ਹੈ ਫਿਰ ਬਚਨ ਕਰਨ ਦਾ ਵੇਖਣ ਦਾ ਤਰੀਕਾ ਉਹ ਹੈ ਚੱਲਣ ਦਾ ਤਰੀਕਾ ਉਹ ਹੈ ਫਰਕ ਹੀ ਕੋਈ ਨੀ ਹੈਗਾ ਹਾਂਜੀ
ਜਿਨ ਕੋ ਦਰਸ਼ਨ ਪੁਰਵ ਹੈ ਸਵਾਰਥ ਲੈ ਸ਼ਰਧਾਲੂ ਕਾਰ ਪਦਾਰਥ
ਤੇ ਆਪਸ ਵਿੱਚ ਤੇ ਸੰਗਤਾਂ ਹੁਣ ਪਤਾ ਕੀ ਗੱਲਾਂ ਕਰਨ ਲੱਗ ਪਈਆਂ ਇਹ ਕਰੀ ਗੱਜ ਕੇ ਆਖੋ ਸਾਰੇ ਵਾਹਿਗੁਰੂ
ਵਾਹਿਗੁਰੂ
ਉਹ ਜਿਨ੍ਹਾਂ ਪਹਿਲਾਂ ਮਹਾਰਾਜ ਦੇ ਦਰਸ਼ਨ ਕੀਤੇ ਸੀਗੇ ਉਹ ਤੇ ਆਪਸ ਵਿੱਚ ਮਿਲ ਕੇ ਇਸ ਤਰ੍ਹਾਂ ਕਹਿੰਦੇ ਭਾਈ ਜਿਨ੍ਹੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਉਹ ਉਹਨਾਂ ਦੇ ਪੁੱਤਰ ਦੇ ਦਰਸ਼ਨ ਕਰ ਲਓ ਇੱਕ ਹੀ ਗੱਲ ਨੇ ਕਹਿਣ ਲੱਗੇ ਫਰਕ ਨਹੀਂ ਕੋਈ ਹੈਗਾ ਆ ਇੱਕੋ ਹੀ ਗੱਲ ਲੱਗਦੇ ਸਾਨੂੰ ਤੇ ਫਰਕ ਹੀ ਕੋਈ ਨਹੀਂ ਲੱਗਦਾ ਬਸ ਉਹ ਸਰੀਰ ਦਾ ਹੀ ਫਰਕ ਹੈਗਾ ਥੋੜਾ ਜਿਹਾ ਬਾਕੀ ਗੱਲ ਇੱਕੋ ਹੀ ਹੈਗੀ ਹੈ ਹਾਂਜੀ
ਘਰ ਮਹਿ ਚੱਲ ਕਰ ਨਵ ਨਿਧ ਆਈ
ਉਹ ਤੇ ਕਹਿਣ ਲੱਗੇ ਮਾਨੋ ਕਾਸ਼ੀ ਵਿੱਚ ਨੌ ਨਿਧੀਆਂ ਆ ਗਈਆਂ ਹੁਣ ਬਾਲਾ ਪ੍ਰੀਤਮ ਜੀ ਨਹੀਂ ਆਏ ਕਾਸ਼ੀ ਦੇ ਵਿੱਚ ਤੇ ਨੌ ਨਿਧੀਆਂ ਚੱਲ ਕੇ ਆਪ ਆਈਆਂ ਕਹਿਣ ਲੱਗੇ ਹਾਂਜੀ
ਹੋਹੈ ਕੋ ਭਾਗੀ ਲੈਣ ਨਾ ਜਾਈ
ਕੋਈ ਮਾੜੇ ਭਾਗਾਂ ਵਾਲਾ ਹੀ ਹੋਏਗਾ ਜਿਹੜਾ ਇਹੋ ਜਿਹੇ ਗੁਰੂ ਜੀ ਦੇ ਭਾਵ ਐਸੇ ਸਤਿਗੁਰਾਂ ਦੇ ਦਰਸ਼ਨ ਨਹੀਂ ਕਰੇਗਾ ਹਾਂਜੀ
ਇਮ ਕਹਿ ਲੇਲੇ ਕਰ ਉਪਹਾਰ
ਇਸ ਤਰ੍ਹਾਂ ਵਿਚਾਰ ਕਰਕੇ ਭੇਟਾਵਾਂ ਲੈ ਕੇ ਸੰਗਤਾਂ ਬਾਲਾ ਪ੍ਰੀਤਮ ਸਤਿਗੁਰੂ ਜੀ ਦੇ ਪਾਸ ਪਹੁੰਚ ਰਹੀਆਂ ਹਨ
ਆਨ ਹਜ਼ਾਰੋਂ ਦਰਸ਼ਨ ਕਰੇ
ਹਜ਼ਾਰਾਂ ਨੇ ਹੀ ਦਰਸ਼ਨ ਕੀਤੇ ਜੀ ਗੱਜ ਕੇ ਆਖੋ
ਵਾਹਿਗੁਰੂ
ਅਸੀਂ ਕਿਤੇ ਮਿਲਣ ਚੱਲ ਜਾਈਏ ਤਾਂ ਅੱਗੋਂ ਇੱਕ ਬੰਦਾ ਹੀ ਸਾਡਾ ਸਤਿਕਾਰ ਕਰੇ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜੀ ਵੀ ਉਸ ਬੰਦੇ ਨੇ ਸਾਡੇ ਜਾਇਆਂ ਦਾ ਬੜਾ ਹੀ ਸਤਿਕਾਰ ਕੀਤਾ ਸੀਗਾ ਜੀ ਤੇ ਜਿੱਥੇ ਹਜ਼ਾਰਾਂ ਹੀ ਸਤਿਕਾਰ ਕਰਨ ਦਾ ਹੈ ਜੀ ਹਜ਼ਾਰਾਂ ਸੰਗਤਾਂ ਕਾਸ਼ੀ ਦੀਆਂ ਮਹਾਰਾਜ ਦਾ ਸਤਿਕਾਰ ਕਰ ਰਹੀਆਂ ਜੀ ਹਾਂਜੀ
ਭਾਂਤ ਭਾਂਤ ਕੀ ਭੇਟਣ ਧਰੈ
ਕਈ ਪ੍ਰਕਾਰ ਦੀਆਂ ਭੇਟਾਵਾਂ ਮਹਾਰਾਜ ਅੱਗੇ ਚੜ ਗਈਆਂ ਹਾਂਜੀ
ਮੂਰਤ ਅਲਪ ਸਲੋਨੀ ਦੇਖ
ਹਾਂਜੀ
ਸ਼ੁਭ ਗਨ ਮੈਂ ਸਭ ਹੂੰ ਵਿਸ਼ੇਸ਼
ਇਹ ਗੱਜ ਕੇ ਆਖੋ ਵਾਹਿਗੁਰੂ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਪਹੁੰਚੇ ਨਾ ਪਹੁੰਚੇ ਹੁਣ ਪ੍ਰਸੰਗ ਤੇ ਭਾਈ ਸਾਹਿਬ ਨੇ ਬਹੁਤ ਵੱਡਾ ਲਿਖਿਆ ਵੀ ਕੀ ਵਸਤੂਆਂ ਭੇਟਾਵਾਂ ਕੀਤੀਆਂ ਕਈ ਕੁਝ ਕੀਤਾ ਜੀ ਪਰ ਹਰ ਇੱਕ ਮਨੁੱਖ ਦਰਸ਼ਨ ਕਰਕੇ ਇੱਕ ਗੱਲ ਕਹਿੰਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਹਨਾਂ ਦੇ ਪੁੱਤਰ ਦੇ ਦਰਸ਼ਨਾਂ 'ਚ ਕੋਈ ਫਰਕ ਨਹੀਂ ਹੈਗਾ ਜੀ, ਇੱਕੋ ਹੀ ਖੇਡ ਸਾਨੂੰ ਤਾਂ ਲੱਗਦੀ ਹੈ ਜੀ। ਕਰਦਿਆਂ ਕਰਦਿਆਂ ਕਾਂਸ਼ੀ ਦੇ ਜਿਹੜੇ ਬ੍ਰਾਹਮਣ ਵੀਰ ਸਨ ਉਹਨਾਂ ਕੋਲ ਖਬਰ ਪਹੁੰਚ ਗਈ ਜੀ।
ਹਾਂਜੀ, ਦਿਜ ਸਮੂਹ ਸੁਣ ਕਰ ਤਬ ਆਏ,
ਉਹ ਸਾਰੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਏ।
ਹਾਂਜੀ, ਦੇਖਤ ਨਮੋ ਕਰੇ ਸਿਰ ਨਿਆਏ,
ਮਹਾਰਾਜ ਤਖਤ ਤੇ ਬੈਠੇ ਸਾਰਿਆਂ ਨੇ ਮੱਥਾ ਟੇਕਿਆ, ਤੁਸੀਂ ਵੀ ਟੇਕੋ, ਆਖੋ ਧੰਨ ਬਾਲਾ ਪ੍ਰੀਤਮ ਜੀ,
ਧੰਨ ਬਾਲਾ ਪ੍ਰੀਤਮ ਜੀ।
ਹਾਂਜੀ,
ਬੈਠੇ ਸਭ ਸਮੀਪ ਹਰਖਾਏ,
ਸਾਰੇ ਲਾਗੇ ਬੈਠ ਗਏ ਮਹਾਰਾਜ ਦੇ।
ਕਹੇ ਪ੍ਰਥਮ ਤੁਮਰੇ ਪਿਤ ਆਏ,
ਤੇ ਉਹ ਪਹਿਲਾਂ ਵਾਲੀਆਂ ਹੀ ਗੱਲਾਂ ਆਰੰਭ ਕਰਤੀਆਂ ਜੀ। ਜਦੋਂ ਮਹਾਰਾਜ ਆਏ ਸੀ ਨਾ ਜੀ ਕਾਂਸ਼ੀ ਵਿੱਚ, ਇਹਨਾਂ ਕੇਵਲ ਧਨ ਦੇ ਕੱਪੜੇ ਰਹਿਣ ਤੇ ਸੀ, ਬਾਕੀ ਸਾਰਾ ਕੁਝ ਹੀ ਦਾਨ ਲੈ ਲਿਆ ਸੀ ਮਹਾਰਾਜ ਕੋਲੋਂ ਜੀ, ਸਭ ਕੁਝ ਹੀ ਲੈ ਲਿਆ ਸੀਗਾ ਜੀ। ਇਹ ਆ ਕੇ ਬਹਿ ਗਏ ਜੀ, ਕਹਿਣ ਲੱਗੇ ਜੀ ਤੁਹਾਡੇ ਪਹਿਲਾਂ ਪਿਤਾ ਜੀ ਵੀ ਇੱਥੇ ਆਏ ਸੀਗੇ। ਹਾਂਜੀ,
ਕਰੇ ਪਰੋਹਤ ਤੀਰਥ ਕੇਰੇ,
ਹਾਂਜੀ,
ਦਿਓ ਦਾਨ ਹਮਕੋ ਬਹੁ ਤੇਰੇ,
ਤੇ ਤੁਹਾਡੇ ਪਿਤਾ ਜੀ ਨੇ ਸਾਨੂੰ ਖੁੱਲਾ ਦਾਨ ਦਿੱਤਾ ਸੀਗਾ, ਕਿਸੇ ਗੱਲ ਦੀ ਸਾਨੂੰ ਕਮੀ ਨਹੀਂ ਸੀ ਉਹਨਾਂ ਨੇ ਛੱਡੀ।
ਹਾਂਜੀ, ਕਰਤ ਪ੍ਰਤੀਖਨ ਰਹੇ ਸਦਾਈ,
ਤੇ ਅਸੀਂ ਤੇ ਸਦਾ ਹੀ ਉਡੀਕਦੇ ਹਾਂ ਉਹਨਾਂ ਨੂੰ।
ਹਾਂਜੀ,
ਗੁਰੂ ਬੰਸ ਆਵੇ ਧਨ ਪਾਈ,
ਤੇ ਗੱਜ ਕੇ ਆਖੋ ਵਾਹਿਗੁਰੂ। ਉਸ ਗੁਰੂ ਦੀ ਅੰਸ਼ ਹੋ ਤੁਸੀਂ, ਕਹਿਣ ਲੱਗੇ ਗੁਰੂ ਵੰਸ਼ ਹੋ ਤੁਸੀਂ, ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੀ ਅੰਸ਼ ਵੰਸ਼ ਹੋ। ਕਹਿਣ ਲੱਗੇ ਅਸੀਂ ਤੇ ਤੁਹਾਨੂੰ ਉਡੀਕ ਰਹੇ ਹਾਂ ਬੜੇ ਚਿਰ ਦੇ।
ਹਾਂਜੀ,
ਜਿਸ ਤੇ ਤ੍ਰਿਪਤ ਹੋਏ ਹਮ ਰਹੇ,
ਹੁਣ ਸਾਨੂੰ ਤ੍ਰਿਪਤ ਕਰੋ। ਕਹਿਣ ਲੱਗੇ
ਹਾਂਜੀ,
ਅਰਪਣ ਤੇ ਨਾਹੇ ਜਾਚਾਂ ਲਹੇ,
ਤੇ ਇੰਨਾ ਕੁ ਸਾਨੂੰ ਦਾਨ ਦੇ ਕੇ ਜਾਓ ਵੀ ਸਾਨੂੰ ਕਿਸੇ ਹੋਰ ਕੋਲੋਂ ਮੰਗਣ ਦੀ ਲੋੜ ਨਾ ਪਵੇ ਜੀ। ਹਾਂਜੀ,
ਜਗਤ ਸ਼੍ਰੋਮਣੀ ਪੂਜਨ ਸਭਨ ਕੇ,
ਹਾਂਜੀ,
ਸਮਸਰ ਮਹੂ ਨਾ ਜਾਣੇ ਹੈ ਜਿਨ ਕੇ,
ਤੁਸੀਂ ਜਗਤ ਦੇ ਸ਼੍ਰੋਮਣੀ ਹੋ, ਗੁਰੂ ਦੀ ਅੰਸ ਬੰਸ ਹੋ, ਕੋਈ ਸਾਨੂੰ ਵੀ ਦਾਨ ਦੇ ਕੇ ਜਾਓ। ਹਾਂਜੀ,
ਜਾਂ ਤੇ ਹਮ ਵੀ ਧਨ ਕਹਾਵੇ,
ਹਾਂਜੀ,
ਦਰਸ਼ਨ ਕਰੇ ਦਰਬ ਕੋ ਪਾਵੇ,
ਗੱਜ ਕੇ ਆਖੋ ਵਾਹਿਗੁਰੂ। ਕਈ ਤੇ ਵਿੱਚ ਬਹੁਤੇ ਲਾਲਚੀ ਸੀਗੇ ਜੀ ਬ੍ਰਾਹਮਣ ਜੀ, ਕਈ ਸੰਗਤ ਜੀ ਵਿੱਚ ਸੰਤੋਖੀ ਵੀ ਹੈਗੇ ਸੀਗੇ ਜੀ, ਕਈ ਬੜੇ ਲਾਲਚੀ ਸੀ। ਹਾਂਜੀ,
ਸੁਨ ਬਿਰਤਾਂਤ ਕੋ ਤਬ ਮੁਸਕਾਏ,
ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦਾ ਲਾਲਚ ਪਛਾਣ ਗਏ ਜੀ। 7 ਸਾਲਾਂ ਦਾ ਮਹਾਰਾਜ ਦਾ ਸਰੀਰ ਤੇ ਗੁਲਾਬੀ ਰੰਗ ਦਾ ਚੋਲਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਮਹਾਰਾਜ ਨੇ ਪਾਇਆ ਸੀ, ਸ਼ੇਰਵਾਨੀ ਟਾਈਪ ਜੀ, ਛੋਟਾ ਜਿਹਾ ਦਸਤਾਰਾ ਤੁਤੇ ਕਲਗੀ ਸਜਾਈ ਹੈ ਜੀ, ਮਾਨੋ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਹੀ ਰੂਪ ਹੋਣ ਜੀ, ਤੇ ਮਹਾਰਾਜ ਉਹਨਾਂ ਦੀ ਚਾਲ ਸਮਝ ਕੇ ਜੀ ਗੱਜ ਕੇ ਆਖੋ ਵਾਹਿਗੁਰੂ। ਵੀ ਇਹਨਾਂ ਨੂੰ ਸਾਡੇ ਨਾਲ ਪਿਆਰ ਕੋਈ ਨਹੀਂ, ਇਹ ਤੇ ਦਾਨ ਲੈਣ ਵਾਸਤੇ ਆਏ ਨੇ ਸਾਡੇ ਕੋਲ। ਤੇ ਸੁਨ ਬਿਰਤਾਂਤ ਕੋ ਤਬ ਮੁਸਕਾਏ, ਮਹਾਰਾਜ ਬਾਲਾ ਪ੍ਰੀਤਮ ਜੀ ਉਹਨਾਂ ਵੱਲ ਵੇਖ ਕੇ, ਉਹਨਾਂ ਦੇ ਬਿਰਤਾਂਤ ਉਹਨਾਂ ਦੀਆਂ ਗੱਲਾਂ ਸੁਣ ਕੇ ਮਹਾਰਾਜ ਖੁਸ਼ ਹੋ ਗਏ ਜੀ, ਮੁਸਕੁਰਾਏ ਮਹਾਰਾਜ।
ਹਾਂਜੀ,
ਕਹਾਂ ਜਾਚਤੇ ਦੇਹੋ ਬਤਾਏ,
ਮਹਾਰਾਜ ਬਾਲਾ ਪ੍ਰੀਤਮ ਸਤਿਗੁਰੂ ਜੀ 5-7 ਸਾਲਾਂ ਦੀ ਮੇਰੇ ਸਤਿਗੁਰੂ ਦੀ ਉਮਰ, ਤੇ ਉਹ ਅੱਗੇ ਬੈਠੇ ਦਾਨ ਮੰਗਣ ਵਾਲੇ। ਮਹਾਰਾਜ ਕਹਿੰਦੇ ਦੱਸੋ ਕਿੰਨਾ ਕੁ ਚਾਹੀਦਾ ਤੁਹਾਨੂੰ, ਕਹਿਣ ਲੱਗੇ ਕੀ ਦਾਨ ਚਾਹੀਦਾ ਤੁਹਾਨੂੰ।
ਹਾਂਜੀ,
ਜੋ ਤੁਮ ਲੈਬੋ ਹੋਏ ਸੋ ਕਹੀਐ,
ਜੋ ਮੰਗਣਾ ਮੰਗ ਲੋ, ਕਹਿਣ ਲੱਗੇ।
ਹਾਂਜੀ,
ਨਹ ਪਰਵਾਹ ਗੁਰੂ ਘਰ ਲਹੀਐ,
ਗੁਰੂ ਘਰ ਵਿੱਚ ਕਿਸੇ ਪ੍ਰਕਾਰ ਦਾ ਤੋਟਾ ਨਹੀਂ ਹੈਗਾ ਜੀ। ਹਾਂਜੀ,
ਸ਼ਿਵ ਕੀ ਪੁਰੀ ਸੋ ਵਾਸ ਤੁਮਾਰਾ,
ਹਾਂਜੀ,
ਸ਼ਾਸਤਰਨ ਕੀ ਵਿਦਿਆ ਸੋ ਉਦਾਰਾ,
ਕਾਸ਼ੀ ਵਿੱਚ ਰਹਿੰਦੇ ਹੋ, ਸ਼ਿਵਾਂ ਦੀ ਪੁਰੀ ਵਿੱਚ, ਕਹਿਣ ਲੱਗੇ ਬਾਕੀ ਤੁਸੀਂ ਵਿਦਵਾਨ ਹੋ, ਪੜ੍ਹੇ ਲਿਖੇ ਹੋ, ਬੜੇ ਗ੍ਰੰਥ ਯਾਦ ਕੀਤੇ ਨੇ ਤੁਸੀਂ। ਹਾਂਜੀ,
ਸੁਨ ਦਿਜ ਵਿਦਿਆਵਾਨ ਬਖਾਨੈ,
ਹਾਂਜੀ,
ਹਮਹਿ ਦੇਹੋ ਸਰਬੰਸ ਮਹਾਨੈ।
ਹੁਣ ਇਹ ਗੱਲ ਤੇ ਕਹਿਣ ਲੱਗਿਆ ਬੰਦੇ ਨੂੰ ਨਾ ਜੀ ਲੱਜਾ ਆਉਂਦੀ, ਜੋ ਉਹਨਾਂ ਨੇ ਆਖੀ ਮਹਾਰਾਜ ਨੂੰ, ਗੱਜ ਕੇ ਸਾਰੇ ਆਖੋ ਵਾਹਿਗੁਰੂ। ਪਤਾ ਕੀ ਕਹਿਣ ਲੱਗੇ ਜੀ, ਜਿੰਨੀ ਮਾਇਆ ਤੁਸੀਂ ਪਿੱਛੋਂ ਲੈ ਕੇ ਆਏ ਹੋ ਪਟਨਾ ਸਾਹਿਬ ਤੋਂ, ਜਿੰਨੀ ਮਾਇਆ ਤੁਸੀਂ ਪਿੱਛੋਂ ਲੈ ਕੇ ਆਏ ਹੋ ਤੇ ਜਿੰਨੀ ਤੁਹਾਨੂੰ ਇੱਥੇ ਸੰਗਤ ਨੇ ਚੜ੍ਹਾਈ ਹੈ, ਆਪਣੇ ਕੱਪੜੇ ਛੱਡ ਕੇ ਸਾਰੇ ਬਸਤਰ ਵੀ ਸਾਨੂੰ ਦੇ ਦਿਓ ਤੇ ਮਾਇਆ ਵੀ ਸਾਨੂੰ ਹੀ ਦੇ ਦਿਓ। ਕਹਿਣ ਲੱਗੇ ਹੁਣ ਤੁਸੀਂ ਖੁਦ ਸਾਹਿਬ ਲਾਓ ਵੀ ਗੁਰੂ ਸਾਹਿਬ ਕੋਲੋਂ ਮੰਗਿਆ ਕੀ ਜੀ ਉਹਨਾਂ ਨੇ ਜੀ। ਕਹਿਣ ਲੱਗੇ ਸਾਰਾ ਕੁਝ ਹੀ ਸਾਨੂੰ ਦੇ ਦਿਓ, ਸਾਰਾ ਕੁਝ ਹੀ ਜੀ। ਇਹਨਾਂ ਦੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਵੀ ਇਸੇ ਤਰ੍ਹਾਂ ਆਏ ਸੀ ਤੇ ਮਹਾਰਾਜ ਕੋਲ ਸਾਰਾ ਕੁਝ ਹੀ ਲਿਆ ਸੀ ਇਹਨਾਂ ਨੇ ਜੀ। ਲਾਲਚ ਹੈ ਨਾ ਜੀ, ਹੁਣ ਮਹਾਰਾਜ ਨੇ ਬਚਨ ਕਰਤਾ ਵੀ ਤੁਹਾਨੂੰ ਦਿਆਂਗੇ ਅਤੇ ਖੁਦ ਹਿਸਾਬ ਲਾਓ, ਇਹ ਵੀ ਪਤਾ ਨਹੀਂ ਵੀ ਕਹਿਣ ਵੀ ਤਨ ਵਾਲੇ ਕੱਪੜੇ ਵੀ ਲਾ ਕੇ ਸਾਨੂੰ ਦੇ ਦਿਓ ਜੀ। ਹੁਣ ਦੱਸੋ ਵੀ ਇਹ ਬ੍ਰਾਹਮਣ ਹੋਏ ਮਾਫ਼ ਕਰਿਓ ਜੀ, ਸੰਤੋਖੀ ਬ੍ਰਾਹਮਣ ਵੀ ਵਿੱਚ ਬੈਠੇ ਨੇ ਪਰ ਇਹਨਾਂ ਵਿੱਚੋਂ ਬਹੁਤਾ ਤਾਂ ਠੱਗ ਮਹਿਕਮਾ ਹੀ ਸੀਗਾ ਜੀ, ਠੱਗਣ ਵਾਲਾ ਕੰਮ ਸੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਨਾ ਵੇਖੋ ਕਿਹੋ ਜਿਹੇ ਬਚਨ ਕਰਤੇ ਜੀ, ਸਾਰੀ ਮਾਇਆ ਸਾਨੂੰ ਦੇ ਦਿਓ ਜਿੰਨੀ ਤੁਹਾਡੇ ਕੋਲ ਹੈਗੀ ਹੈ। ਹਾਂਜੀ,
ਦੇਵ ਜੋਗ ਆਗਮਨ ਤੁਮਾਰਾ,
ਹਾਂਜੀ,
ਯਾਂ ਤੈਂ ਜਾਚੇ ਦਾਨ ਉਦਾਰਾ।
ਦੇਵ ਯੋਗ ਭਾਵ ਕੁਦਰਤੀ ਆਏ ਹੋ, ਕਹਿਣ ਲੱਗੇ ਮੌਕਾ ਬਣਿਆ ਤੇ ਸਾਨੂੰ ਸਾਰਾ ਕੁਝ ਦੇ ਕੇ ਜਾਓ। ਹਾਂਜੀ,
ਤਬ ਸਤਿਗੁਰ ਬਾਣੀ ਤਿਨ ਮਾਨੀ, ਦੇ ਸਰਬੰਸ ਜੋ ਵਸਤ
ਮਹਾਨੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਸ ਇੰਨੀ ਕੁ ਗੱਲ, ਇੰਨੀ ਕੁ ਗੱਲ, ਹੁਣ ਬਾਲਾ ਪ੍ਰੀਤਮ ਸਤਿਗੁਰੂ ਤੇ ਮਾਣ ਕਰਿਓ, ਕੇਵਲ ਬਾਹਰੀ ਮਾਇਆ ਦੀ ਦਾਸ ਗੱਲ ਨਹੀਂ ਕਰਨ ਲੱਗਾ। ਸੱਚੀ ਗੱਲ ਇਹ ਹੈ, ਕਈ ਵਾਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਾਮ ਲੈ ਕੇ ਨਾ ਜਿਵੇਂ ਮਾਣ ਨਾਲ ਬੰਦਾ ਆਕੜ ਨਹੀਂ ਜਾਂਦਾ ਜੀ, ਕਈ ਵਾਰੀ ਉਵੇਂ ਹੁੰਦਾ ਵੀ ਆਕੜੀਏ। ਗੱਜ ਕੇ ਆਖੋ ਵਾਹਿਗੁਰੂ। ਇਹਨੂੰ ਹੰਕਾਰ ਨਾ ਲਿਓ ਜੀ, ਪਰ ਸਾਡੇ ਸਤਿਗੁਰੂ ਐਡੇ ਵੱਡੇ ਜੀ, ਬਾਹਰ ਦੀ ਮਾਇਆ ਤੇ ਛੱਡੋ, ਆਹ ਤੇ ਕੋਈ ਗੱਲ ਹੀ ਨਹੀਂ ਹੈਗੀ। ਜਦੋਂ ਸਰਬੰਸ ਦਾਨ ਦੀ ਗੱਲ ਦੇਣ ਦੀ ਆਉਂਦੀ, ਮਹਾਰਾਜ ਸਰਬੰਸ ਵੀ ਦਾਨ ਕਰਕੇ ਸਾਡੇ ਵਾਸਤੇ ਜੀ, ਪਿਤਾ ਮਾਂ ਪੁੱਤਰ ਆਪਣੇ, ਹਾਂਜੀ ਸਭ ਕੁਛ ਤੇ ਦਾਨ ਕਰਕੇ, ਤੇ ਮਾਇਆ ਕੀ ਚੀਜ਼ ਸੀਗੀ ਜੀ। ਇਹ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਪਨ ਵਿੱਚ ਇੱਕ ਕਿਰਿਆ ਕਰਕੇ ਵਿਖਾਈ, ਸਿੱਖੋ ਮੈਂ ਇਕੱਲੀ ਮਾਇਆ ਦਾ ਹੀ ਤਿਆਗ ਨਹੀਂ ਕਰ ਸਕਦਾ ਜੀ। ਮਾਇਆ ਬਾਰੇ ਮਹਾਰਾਜ ਬਾਣੀ 'ਚ ਪਤਾ ਕੀ ਲਿਖਦੇ, ਹੱਥੋਂ ਛੁਟਕੀ ਤਨ ਸਿਆਹ ਹੋਵਾ ਬਦਨ ਜਾਏ ਕੁਮਲਾਏ। ਜਦੋਂ ਪੈਸੇ ਹੱਥੋਂ ਚਲੇ ਜਾਣ ਦਾ ਜੀ, ਅੱਜ ਕੇ ਆਖੋ ਵਾਹਿਗੁਰੂ। ਜਿਹੜਾ ਕੰਜੂਸ ਬੰਦਾ, ਮੂਰਖ ਬੰਦਾ, ਹੱਥੋਂ ਛੁਟਕੀ ਤਨ ਸਿਆਹ ਹੋਵਾ, ਐ ਚਿੱਟਾ ਰੰਗ ਹੋ ਜਾਂਦਾ ਬੰਦੇ ਦਾ ਜੀ, ਇਹ ਬਦਨ ਤੇ ਕੁਮਲਾ ਹੀ ਜਾਂਦਾ ਵੀ ਜਿਵੇਂ ਬੜਾ ਵੱਡਾ ਘਾਟਾ ਹੀ ਪੈ ਗਿਆ ਹੋਏ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਚ ਕਾਰੀ ਗੱਲ ਹੈਗੀ, ਲੈ ਲਓ ਮਾਇਆ ਕਹਿਣ ਲੱਗੇ ਜਿੰਨੀ ਹੈਗੀ ਸਾਡੇ ਕੋਲ, ਸਾਡੇ ਬਸਤਰ ਵੀ ਲੈ ਲਓ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ।
ਪੁੱਤਰ ਵੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਹੈਗੇ ਨਾ ਜੀ, ਤਿਆਗ ਦੀ ਮੂਰਤ ਦੇ ਹੈਗੇ ਜੀ, ਉਹਨਾਂ ਨੂੰ ਨੀ ਲੱਜਾ ਆਈ ਜੀ। ਹਾਂਜੀ, ਮਹਾਰਾਜ ਨੇ ਮਾਤਾ ਜੀ ਨੂੰ ਆਖਿਆ, ਮਾਤਾ ਜੀ ਵੇਖਣ ਵੀ ਸਭ ਕੁਝ ਦੇ ਦੇਣ ਲੱਗੇ ਨੇ, ਤੇ ਮਾਤਾ ਨਾਨਕੀ ਜੀ ਨੂੰ ਨਾ ਜੀ ਉਸ ਸਮੇਂ ਦਾ ਚੇਤਾ ਆ ਗਿਆ ਜਦੋਂ ਇਹਨਾਂ ਬ੍ਰਾਹਮਣਾਂ ਵੀਰਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਕੋਲੋਂ ਸਾਰਾ ਕੁਝ ਮੰਗਿਆ ਸੀ, ਤੇ ਮਹਾਰਾਜ ਨੇ ਵੀ ਆਪਣੇ ਕੋਲ ਇੱਕ ਨਵਾਂ ਪੈਸਾ ਨਹੀਂ ਸੀ ਰੱਖਿਆ ਜੀ, ਕੋਈ ਕਮੀ ਥੋੜੀ ਹੈਗੀ ਜੀ ਕਿਸੇ ਗੱਲ ਦੀ ਜੀ। ਹਾਂਜੀ,
ਸੁਨਤ ਮੋਦ ਬਿਪਰਨ ਕੋ ਹੋਵਾ,
ਉਹ ਬ੍ਰਾਹਮਣ ਵੀਰ ਤੇ ਸੁਣ ਕੇ ਖੁਸ਼ ਹੋ ਗਏ ਸਾਰੇ ਜੀ।
ਮਹਾ ਉਧਾਰ ਪ੍ਰਭੂ ਕਹੋ ਜੋਵਾ,
ਉਹ ਜਿਹੜੇ ਵਿੱਚ ਸੰਤੋਖੀ ਸਨ ਨਾ ਉਹਨਾਂ ਉਸੇ ਵੇਲੇ ਪਛਾਣ ਲਿਆ ਜੀ, ਧਨ ਦੇ ਲੋਭੀ ਤੇ ਖੁਸ਼ ਹੋ ਗਏ ਵੀ ਚੰਗੀ ਗੱਲ ਹੈ ਮਾਇਆ ਸਾਰੀ ਸਾਨੂੰ ਦੇ ਚੱਲੇ ਨੇ, ਪਰ ਜਿਹੜੇ ਸੰਤੋਖੀ ਸੀ ਨਾ ਜੀ ਉਹ ਵਿੱਚੋਂ ਪਛਾਣ ਗਏ ਵੀ ਇਹ ਆਮ ਪੁੱਤਰਾਂ ਵਰਗੇ ਪੁੱਤਰ ਨਹੀਂ ਹੈਗੇ, ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪੁੱਤਰ ਬੜੇ ਵੱਡੇ ਮਹਾਂਪੁਰਸ਼ ਨੇ ਜੀ, ਬੜੇ ਵੱਡੇ ਮਹਾਂਪੁਰਸ਼। ਗੱਜ ਕੇ ਆਖੋ ਵਾਹਿਗੁਰੂ। ਹੁਣ ਜਿਹੜੇ ਸਿਆਣੇ ਨੇ ਨਾ ਉਹ ਇੱਕ ਗੱਲ ਕਹਿਣ ਲੱਗੇ, ਬੜੇ ਧਿਆਨ ਨਾਲ ਸੁਣਿਓ ਜੀ। ਹਾਂਜੀ,
ਜੈਸੋ ਉਜਲ ਬੰਸ ਉਦਾਰਾ,
ਉਹ ਲੋਭੀ ਲਾਲਚੀ ਤਾਂ ਨਹੀਂ ਬੋਲੇ ਜੀ, ਲੋਭੀ ਲਾਲਚੀਆਂ ਕੀ ਬੋਲਣਾ ਸੀਗਾ, ਉਹ ਜਿਹੜੇ ਸੰਤੋਖੀ ਸਨ ਜਿਨ੍ਹਾਂ ਦੀ ਅੱਖ ਸੀ, ਉਹ ਬਾਲਾ ਪ੍ਰੀਤਮ ਸਤਿਗੁਰੂ ਨੂੰ ਹੱਥ ਜੋੜ ਕੇ ਕਹਿਣ ਲੱਗੇ ਜੀ, ਜਿਹੋ ਜਿਹਾ ਤੁਹਾਡਾ ਵੰਸ਼ ਮਹਾਨ ਹੈ। ਗੱਜ ਕੇ ਆਖੋ
ਵਾਹਿਗੁਰੂ।
ਵੰਸ਼ ਦੀ ਗੱਲ ਕਿੱਥੇ ਜਾਂਦੀ ਜੀ, ਹੱਥ ਜੋੜੋ ਤੇ ਆਖੋ ਧੰਨ ਗੁਰੂ ਰਾਮਦਾਸ ਸਾਹਿਬ ਜੀ,
ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ।
ਜਿਹੋ ਜਿਹਾ ਤੁਹਾਡਾ ਵੰਸ਼ ਮਹਾਨ ਹੈ, ਜੈਸੋ ਉੱਜਲ ਬੰਸ਼ ਉਦਾਰਾ, ਜਿਹੋ ਜਿਹਾ ਤੁਹਾਡਾ ਵੰਸ਼ ਮਹਾਨ ਹੈ,
ਤੈਸੋ ਸੁੱਠ ਸਰੂਪ ਅਵਤਾਰਾ,
ਉਹੋ ਜਿਹਾ ਹੀ ਸੋਹਣਾ ਹੈ ਬਾਲਾ ਪ੍ਰੀਤਮ ਜੀ ਤੁਹਾਡਾ ਮੁਖੜਾ ਹੈ। ਕਹਿਣ ਲੱਗੇ ਤੁਹਾਡਾ ਰੂਪ ਵੀ ਉਹੋ ਜਿਹਾ ਹੀ ਸੋਹਣਾ ਹੈ। ਹਾਂਜੀ,
ਤਿਮ ਸਰੂਪ ਤਿਮ ਮਤ ਹੈ ਉੱਚੇ।
ਬੜੇ ਧਿਆਨ ਨਾਲ ਸੁਣਿਓ, ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿਆਣੇ ਬ੍ਰਾਹਮਣ ਵੀਰ ਵਿਦਵਾਨ ਪੁਰਸ਼ ਕਹਿਣ ਲੱਗੇ, ਜਿਹੋ ਜੀ ਤੁਹਾਡੀ ਵੰਸ਼ ਮਹਾਨ, ਉਹੋ ਜਿਹਾ ਹੀ ਤੁਹਾਡਾ ਸਰੂਪ ਵੀ ਮਹਾਨ, ਤੇ ਡਿੱਡਾ ਸੋਹਣਾ ਤੁਹਾਡਾ ਸਰੂਪ ਹੈ, ਚਿਹਰਾ ਹੈ, ਉਹਦੇ ਵਰਗੀ ਤੁਹਾਡੀ ਸੋਹਣੀ ਬੁੱਧੀ ਵੀ ਹੈਗੀ। ਕਹਿਣ ਲੱਗੇ ਜ਼ਰੂਰੀ ਨਹੀਂ ਚਿਹਰਾ ਸੋਹਣਾ ਹੋਵੇ ਤੇ ਬੰਦੇ ਕੋਲ ਮਤ ਵਧੀਆ ਹੋਵੇ। ਜੀ ਗੱਜ ਕੇ ਆਖਿਓ ਵਾਹਿਗੁਰੂ। ਬੜੇ ਬੜੇ ਸੋਹਣੇ ਬੰਦੇ ਖਲ ਬੁੱਧੀ ਵੀ ਵੇਖੇ ਗਏ ਜੀ ਸੰਸਾਰ ਵਿੱਚ, ਉਹ ਬਸ ਚਿਹਰਾ ਹੀ ਹੈਗਾ ਪੱਲੇ ਜੀ, ਪਿੱਛੇ ਅਕਲ ਮਤ ਕੋਈ ਨਹੀਂ ਹੈਗੀ ਜੀ ਉਹਨਾਂ ਨੂੰ ਜੀ। ਉਹ ਕਹਿਣ ਲੱਗੇ ਜਿਮ ਸਰੂਪ ਤਿਮ ਮਤ ਹੈ ਉੱਚੇ, ਜਿਵੇਂ ਦੇ ਤੁਸੀਂ ਸੋਹਣੇ ਹੋ ਮਹਾਰਾਜ, ਉਹੋ ਜੀ ਤੁਹਾਡੀ ਮਤ ਵੀ ਬੜੀ ਉੱਚੀ ਹੈਗੀ ਹੈ ਜੀ। ਹਾਂਜੀ,
ਜੈਸੀ ਮਤ ਤਿਮ ਗਨ ਬਹੁ ਸੂਚੇ।
ਗੱਜ ਕੇ ਆਖੋ ਵਾਹਿਗੁਰੂ ਮਹਾਰਾਜ। ਫਿਰ ਜੈਸੀ ਤੁਹਾਡੀ ਮਤ ਹੈ ਮਹਾਰਾਜ, ਵੈਸੇ ਹੀ ਤੁਹਾਡੇ ਗੁਣ ਨੇ, ਭਾਵ ਗੁਰਮੁਖੋ ਜਿਹੋ ਜੀ ਬੰਦੇ ਦੀ ਮਤ ਹੋਏਗੀ ਬੰਦਾ ਕੰਮ ਵੀ ਤੇ ਉਹੋ ਜਿਹੇ ਕਰੇਗਾ ਨਾ ਜੀ। ਜੈਸਾ ਤੁਹਾਡਾ ਵੰਸ਼ ਮਹਾਨ, ਵੈਸਾ ਤੁਹਾਡਾ ਸਰੂਪ ਮਹਾਨ, ਜੈਸਾ ਤੁਹਾਡਾ ਸਰੂਪ ਮਹਾਨ ਵੈਸੀ ਤੁਹਾਡੀ ਮਤ ਮਹਾਨ, ਤੇ ਜੈਸੀ ਤੁਹਾਡੀ ਮਤ ਮਹਾਨ ਵੈਸੇ ਤੁਹਾਡੇ ਗੁਣ ਵੀ ਮਹਾਨ ਹੀ ਨੇ। ਕਹਿਣ ਲੱਗੇ ਜੀ ਸੰਤੋਖੀਆਂ ਨੇ ਆਖਿਆ ਜੀ। ਹਾਂਜੀ,
ਆਦ ਉਦਾਰ ਸੂਰਤਾ ਲਹੈ,
ਉਦਾਰਤਾ ਦਿਆਲਤਾ ਤੇ ਤੁਹਾਡੇ ਚ ਹੋਣੀ ਬੜੀ ਹੈਗੀ। ਕਹਿਣ ਲੱਗੇ ਹਾਂਜੀ,
ਬਾਲਕ ਬਾਏ ਮੈਂ ਇਸ ਵਿਦ ਅਹੈ,
ਬਾਲਕ ਉਮਰ ਵਿੱਚ ਹੀ ਏਡਾ ਗਿਆਨ, ਇੰਨਾ ਮਹਾਨ ਬੁੱਧ ਬਲ ਤੁਹਾਡੇ ਕੋਲ। ਹਾਂਜੀ,
ਤਬ ਸ਼੍ਰੀ ਸਤਿਗੁਰ ਗੰਗਾ ਤੀਰ,
ਹਾਂਜੀ,
ਗਮਨੇ ਸੰਗ ਦਿਜਨ ਕੀ ਭੀਰ।
ਸੱਚੇ ਪਾਤਸ਼ਾਹ ਮਹਾਰਾਜ ਆਉਣ ਵਾਲੇ ਸਮੇਂ ਚ ਕੀ ਬਣੇਗਾ। ਮਹਾਰਾਜ ਕਹਿੰਦੇ ਛੱਡੋ ਗੱਲ, ਗੰਗਾ ਦੇ ਕਿਨਾਰੇ ਚੱਲੀਏ। ਉਹ ਗੰਗਾ ਦੇ ਕਿਨਾਰੇ ਗਏ ਜੀ, ਤੇ ਮਾਤਾ ਜੀ ਨੂੰ ਕਿਹਾ ਸਾਡੇ ਬਸਤਰਾਂ ਦੇ ਭੜੇ ਹੋਏ ਸੰਦੂਕ ਇਹਨਾਂ ਨੂੰ ਦੇ ਦਿਓ, ਆਪਣੇ ਵੀ ਬਸਤਰ ਇਹਨਾਂ ਨੂੰ ਦੇ ਦਿਓ, ਜਿੰਨੀ ਸਾਡੇ ਕੋਲ ਮਾਇਆ ਸਾਰੀ ਇਹਨਾਂ ਨੂੰ ਦੇ ਦਿਓ, ਜਿੰਨੀ ਕਾਂਸ਼ੀ ਦੀ ਸੰਗਤ ਨੇ ਚੜ੍ਹਾਈ ਹੈ ਉਹ ਸਾਰੀ ਇਹਨਾਂ ਨੂੰ ਦੇ ਦਿਓ ਜੀ। ਉਹ ਹੁਣ ਸਾਰਾ ਕੁਝ ਬ੍ਰਾਹਮਣਾਂ ਨੇ ਲੈ ਲਿਆ ਜੀ। ਗੱਲ ਕੀ ਜੀ, ਸਤਿਗੁਰ ਨੂੰ ਜਿਹਾ ਕੋ ਇੱਛਦਾ ਤਿਹਾ ਕੋ ਫਲ ਪਾਏ। ਗੁਰੂ ਸਾਹਿਬ ਕੋਲੋਂ ਬੰਦਾ ਜਿਹੋ ਜਿਹਾ ਮੰਗਦਾ ਉਹੋ ਜਿਹਾ ਹੀ ਉਹਨੂੰ ਪ੍ਰਾਪਤ ਹੋ ਜਾਂਦਾ। ਹੁਣ ਮਹਾਰਾਜ ਇੱਕ ਜੋੜਾ ਕੱਪੜੇ ਦਾ ਜਿਹੜਾ ਪਾਇਆ ਤਨ 'ਤੇ ਜੀ, ਉਹੋ ਹੀ ਹੈ ਜੀ। ਇਹਦੇ ਤੋਂ ਅੱਗੇ ਕਥਾ ਆਪਾਂ ਕੱਲ੍ਹ ਸਰਵਣ ਕਰਾਂਗੇ। ਬੜੇ ਪਿਆਰ ਨਾਲ ਮਹਾਰਾਜ ਨੂੰ ਯਾਦ ਕਰੋ, ਗੁਰੂ ਸਾਹਿਬ ਧੰਨ ਹੈਗੇ ਜੀ। ਸੰਗਤ ਜੀ ਅਜੇ ਤਾਂ ਇਕੱਲਾ ਮਾਇਆ ਹੀ ਮੰਗੀ ਹੈ। ਹਾਂਜੀ, ਮਹਾਰਾਜ ਨੇ ਆਉਣ ਵਾਲੇ ਸਮੇਂ 'ਚ ਸਾਰਾ ਸਰਬੰਸ਼ ਦੇਣਾ ਜੀ, ਅਤੇ ਜਿਹੜਾ ਮਾਇਆ ਦੀ ਪਕੜ ਰੱਖੇਗਾ ਉਹਨੇ ਸਰਬੰਸ਼ ਕੀ ਦੇਣਾ ਜੀ। ਹਾਂਜੀ, ਇਹ ਸਾਰੇ ਮਹਾਰਾਜ ਨਿੱਕੇ ਨਿੱਕੇ ਕੌਤਕ ਕਰਕੇ ਵਿਖਾਉਂਦੇ ਆਉਣ ਵਾਲੇ ਸਮੇਂ ਦੇ ਜੀ। ਆਖੋ ਸਾਰੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ
ਗੋਬਿੰਦ ਸਿੰਘ ਸਾਹਿਬ,
ਧੰਨ ਗੁਰੂ ਗੋ
ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ।
ਪਿੱਛੋਂ ਤੇ ਆ ਗਈ ਬਾਜ ਜੀ, ਆਪਣੇ ਬਾਪ ਸਤਿਗੁਰੂ ਦਾ ਨਾਮ ਲੈਣਾ ਹੋਵੇ ਤਾਂ ਐਡੀ ਕੁ ਢਿੱਲੀ ਬਾਜ ਜੀ, ਹੱਦ ਹੋ ਗਈ ਜੀ ਸਾਡੇ ਵਾਲੀ ਜੀ। ਆਪਣੇ ਪਿਤਾ ਜੀ ਨੂੰ ਧੰਨ ਆਖਣਾ, ਗੱਜ ਕੇ ਆਖੋ ਸਾਰੇ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ,
ਧੰਨ 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 ਗੁਰੂ ਗੋ
ਗੋਬਿੰਦ ਸਿੰਘ ਸਾਹਿਬ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ
ਇਹਦੇ ਤੋਂ ਅੱਗੇ ਫਿਰ ਕਥਾ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ ਸਭ ਕੁਝ ਹੀ ਦੇ ਦਿੱਤਾ ਮਹਾਰਾਜ ਨੇ ਉਹਨਾਂ ਨੂੰ ਕਾਂਸ਼ੀ ਵਿੱਚ ਅਤੇ ਇਕੱਲਾ ਇੱਕ ਚੋਲਾ ਹੀ ਆ ਜਿਹੜਾ ਤਨ 'ਤੇ ਪਹਿਨੇ ਹਾਂ ਜੀ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੋਏਗਾ ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਿਸ਼ ਕਰੋ ਜੀ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।